श्री नानक पुरुषोत्तमं परम प्रावरनाथ जुगल चरण मम बंदना धर कर माथ श्री नानक पद पंकज बंदन सिमरौ अंगद दोख निकंदन अमरदास गुर हृदय त्यावौ श्री गुर रामदास गुण गावौ श्री अर्जुन बिघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर धार एकुंकारा सतगुरु ते प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहे गुरु साहिब जी दोहरा इस प्रकार श्री सतगुरु केतक दिवस बिताए करे पराजय गिरपति विजय सुजस बहु पाए इस प्रकार श्री सतगुरु
वाहिगुरु जी का खालसा वाहिगुरु जी की फतेह करुणा निदान अंतरजामी गरीब निवाज चवर छत्र तख्त दे मालक धन धन सतगुरु श्री गुरु ग्रंथ साहिब जी महाराज की पावन पवित्र हजूरी विखे गुरु की अपार बख्शिश कृपालता सदका सज रही गुरु की सज निवाजी साध संगत जीओ सतसंगत करन दे मिले हुए इस शुभ अवसर विच गुर इतिहास की कथा सरवण करिए गुर इतिहास की चल रही लड़ीवार कथा दे प्रसंग जिवें सुनाए जा रहे सन सतगुरु कलगीधर गुरु गोबिंद सिंह जी महाराज श्री आनंदपुर साहिब विच जदों सतगुरु जी सुभायमान हुंदे आ अनेका ही सिख सेवक सतगुरु जी दे दर्शन दीदार करके लाहा प्राप्त करदे ने जोगा सिंह नाम का एक भुचंगी सतगुरु जी दे पास रहा है जिसने प्रण किया कि सतगुरु जी मैं तुहाड़े जोगा ही हाँ ਬਹੁਤ ਸਿਦਕ ਧਾਰਨ ਕਰਕੇ ਰੱਖਿਆ ਹੈ ਕਿ ਮੈਂ ਸਤਿਗੁਰਾਂ ਦੇ ਬਚਨਾਂ ਅਨੁਸਾਰ ਹੀ ਸਦਾ ਵਾਸਤੇ ਚੱਲਾਂਗਾ। ਭਾਈ ਜੋਗਾ ਸਿੰਘ ਦੇ ਮਾਪੇ ਸਤਿਗੁਰੂ ਜੀ ਦੇ ਪਾਸੋਂ ਆਗਿਆ ਲੈ ਕੇ ਭਾਈ ਜੋਗਾ ਸਿੰਘ ਦਾ ਵਿਆਹ ਕਰਨ ਵਾਸਤੇ ਨਾਲ ਲੈ ਗਏ ਆ। ਨਾਲ ਹੀ ਸਤਿਗੁਰੂ ਜੀ ਨੇ ਬਾਅਦ ਵਿੱਚ ਇੱਕ ਸੇਵਕ ਭੇਜ ਦਿੱਤਾ ਹੈ ਹੁਕਮਨਾਮਾ ਦੇ ਕੇ, ਆਖਿਆ ਕਿ ਭਾਈ ਜੋਗਾ ਸਿੰਘ ਜਿਸ ਵੇਲੇ ਆਨੰਦ ਕਾਰਜ ਦੇ ਇੱਕ ਦੋ ਫੇਰੇ ਲੈ ਲਵੇ ਤਾਂ ਵਿਆਹ ਦੇ ਸਮੇਂ ਤੋਂ ਪਹੁੰਚਣਾ ਆ, ਤਾਂ ਨਾਲ ਹੀ ਇਹ ਹੁਕਮਨਾਮਾ ਸਾਡੇ ਵੱਲੋਂ ਜੋਗਾ ਸਿੰਘ ਦੇ ਹੱਥ ਵਿੱਚ ਦੇਣਾ ਹੈ। ਆਖਣਾ ਕਿ ਜੋ ਵੀ ਤੂੰ ਕਾਰਜ ਕਰਦਾ ਹੈ ਇਹ ਬਾਅਦ ਵਿੱਚ ਕਰਨਾ, ਹੁਕਮ ਮਿਲਦਿਆਂ ਪੜ੍ਹਦਿਆਂ ਸਾਰ ਹੀ ਉਸੇ ਵੇਲੇ ਉਹ ਕਾਰਜ ਵਿਚਾਲੇ ਛੱਡ ਕੇ ਸਾਡੇ ਵੱਲ ਨੂੰ ਤੁਰਨਾ ਹੈ। ਭਾਈ ਜੋਗਾ ਸਿੰਘ ਦਾ ਵਿਆਹ ਹੋ ਰਿਹਾ ਸੀ, ਆਪਣੀ ਪਤਨੀ ਨਾਲ ਇੱਕ ਫੇਰਾ ਹੀ ਹਾਲੇ ਲਿਆ ਹੈ। ਸੇਵਕ ਨੇ ਹੁਕਮਨਾਮਾ ਗੁਰੂ ਕਾ ਜੋਗਾ ਸਿੰਘ ਦੇ ਹੱਥ ਵਿੱਚ ਦਿੱਤਾ ਹੈ, ਪੜ੍ਹ ਕੇ ਬਹੁਤ ਹੀ ਅਸਚਰਜਤਾ ਮਨ ਵਿੱਚ ਕੀਤੀ ਆ ਕਿ ਔਖਾ ਹੀ ਪਰਚਾ ਸਤਿਗੁਰਾਂ ਪਾ ਦਿੱਤਾ ਆ। ਪ੍ਰਤੱਗਿਆ ਕੀਤੀ ਸੀ ਕਿ ਸਤਿਗੁਰਾਂ ਦੇ ਹੁਕਮ ਅਨੁਸਾਰ ਚੱਲਾਂਗਾ, ਕਹਿੰਦਾ ਤਾਂ ਰਿਹਾ ਹਾਂ ਪਰ ਹੁਣ ਕਰਨੀ ਵੀ ਕਰਕੇ ਦਿਖਾਉਣੀ ਪਵੇਗੀ। ਸੰਬੰਧੀਆਂ ਨੂੰ ਕਹਿ ਦਿੱਤਾ ਹੈ ਕਿ ਵਿਆਹ ਦੇ ਫੇਰੇ ਪੂਰੇ ਨਹੀਂ ਲਵਾਂਗਾ, ਬਥੇਰਾ ਸਮਝਾਇਆ ਕਿਹੜਾ ਜ਼ਿਆਦਾ ਸਮਾਂ ਲੱਗਣਾ ਹੈ। ਬਾਪੂ ਨੇ ਵੀ ਕਹਿ ਕੇ ਸਮਝਾਇਆ, ਕਹਿਣ ਲੱਗਾ ਕਿ ਸਿੱਖ ਦਾ ਅਤੇ ਸਤੀ ਦਾ ਜੋ ਕਰਮ ਹੈ, ਸਤੀ ਦਾ ਵੀ ਕਰਮ ਹੁੰਦਾ ਹੈ ਕਿ ਆਪਣੇ ਪਤੀ ਦੇ ਅਨੁਸਾਰ ਚੱਲਣਾ ਹੈ, ਸਿੱਖ ਦਾ ਕਰਮ ਹੁੰਦਾ ਹੈ ਕਿ ਗੁਰੂ ਦੇ ਅਨੁਸਾਰ ਚੱਲਣਾ, ਗੁਰੂ ਤੋਂ ਬੇਮੁੱਖ ਨਹੀਂ ਹੋਣਾ, ਮੁੱਖ ਨਹੀਂ ਮੋੜਨਾ। ਜਿਵੇਂ ਮੇਰੇ ਗੁਰੂ ਨੇ ਬਚਨ ਕਿਹਾ ਹੈ ਤਿਵੇਂ ਮੈਂ ਮੰਨਾਂਗਾ। ਜ਼ਿਆਦਾ ਕਹਿੰਦੇ ਹੋ ਤਾਂ ਆਪ ਪਟਕਾ ਲੈ ਲਓ, ਇਸ ਪਟਕੇ ਨਾਲ ਹੀ ਫੇਰੇ ਪੂਰੇ ਕਰ ਦਿਓ, ਮੈਂ ਤਾਂ ਸਤਿਗੁਰਾਂ ਵੱਲ ਚੱਲਿਆ ਹਾਂ। ਇਵੇਂ ਕਹਿ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਚੱਲ ਪਿਆ। ਪਿਸ਼ਾਵਰ ਦੇ ਰਹਿਣ ਵਾਲਾ ਇਹ ਭਾਈ ਜੋਗਾ ਸਿੰਘ ਚੱਲਦਾ ਹੋਇਆ ਦੁਆਬੇ ਵਿੱਚ ਹੁਸ਼ਿਆਰਪੁਰ ਵਿਖੇ ਪਹੁੰਚਿਆ। ਉੱਥੇ ਇੱਕ ਥਾਂ 'ਤੇ ਜਿੱਥੇ ਟਿਕਾਣਾ ਕੀਤਾ ਹੈ ਸਾਹਮਣੇ ਵੇਸਵਾ ਦਾ ਦੁਆਰਾ ਸੀ, ਅਤੇ ਇਸ ਵੱਲ ਖਿਆਲ ਗਿਆ। ਪਹਿਲਾਂ ਰਾਹ ਵਿੱਚ ਆਉਂਦਿਆਂ ਹੋਇਆਂ ਹਉਮੈ ਦਾ ਫੁਰਨਾ ਫੁਰਿਆ ਕਿ ਮੇਰੇ ਜਿਹਾ ਹੋਰ ਕਿਹੜਾ ਸਿੱਖ ਹੋ ਸਕਦਾ ਆ। ਐਡਾ ਵੱਡਾ ਅਹਿਮ ਕਾਰਜ ਹੋਵੇ ਜ਼ਿੰਦਗੀ ਦਾ, ਵਿਆਹ ਦਾ ਹੋ ਰਿਹਾ ਹੋਵੇ, ਵਿਚਾਲੇ ਛੱਡ ਕੇ ਆ ਜਾਣਾ ਬਹੁਤ ਵੱਡੀ ਗੱਲ ਹੈ। ਬੜਾ ਵੱਡਾ ਸਿਦਕੀ ਸਿੱਖ ਹਾਂ, ਇਸ ਤਰ੍ਹਾਂ ਦੀ ਹਉਮੈ ਫੁਰੀ, ਜਿੱਥੇ ਹਉਮੈ ਆ ਜਾਵੇ ਕਿ ਮੇਰੇ ਜਿਹਾ ਹੋਰ ਕੋਈ ਨਹੀਂ ਹੈ, ਉੱਥੇ ਵਿਕਾਰ ਵੀ ਆ ਜਾਂਦੇ ਆ। ਹਉਮੈ ਹੋਣ ਕਰਕੇ ਉਹ ਕਿਰਪਾ ਇਕਾਗਰਤਾ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਨਹੀਂ ਰਹੀ। ਸਾਹਮਣੇ ਵੇਸਵਾ ਦਾ ਦੁਆਰਾ ਹੋਣ 'ਤੇ ਚਿੱਤ ਭਰਮਿਆ ਹੈ, ਖਿਆਲ ਕੀਤਾ ਕਿ ਉਸ ਦੁਆਰੇ ਵਿੱਚ ਮੈਂ ਜਾਣਾ ਹਾਂ। ਜਦੋਂ ਪਹਿਰ ਰਾਤ ਬੀਤੀ ਹੈ ਸਾਹਮਣੇ, ਤਾਂ ਉਸ ਵੇਲੇ ਪਹਿਰੇਦਾਰ ਇੱਕ ਵੇਖਿਆ, ਕਿਉਂਕਿ ਅੰਤਰਜਾਮੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਾਣਿਆ ਕਿ ਸਿੱਖ ਨੇ ਜਿੱਥੇ ਸਾਡਾ ਬਚਨ ਮੰਨ ਕੇ ਇੱਧਰ ਨੂੰ ਤੁਰਨ ਦਾ ਪ੍ਰਯਤਨ ਕੀਤਾ ਆ, ਹਮੈ ਆਉਣ 'ਤੇ ਚਿੱਤ ਵਿਕਾਰੀ ਵੀ ਹੋ ਗਿਆ ਆ, ਅਚਨਚੇਤ ਜੇ ਭੁੱਲ ਗਿਆ ਹੈ, ਭੁੱਲ ਕਰਨ ਲੱਗਾ ਹੈ, ਤਾਂ ਸਾਡਾ ਫਰਜ਼ ਹੈ ਇਸ ਨੂੰ ਕੁਰਹਿਤ ਕਰਨ ਤੋਂ, ਪਾਪ ਕਰਨ ਤੋਂ ਬਚਾਉਣਾ। ਗੁਰੂ ਦਾ ਕਰਮ ਹੁੰਦਾ ਹੈ ਕਿ ਆਪਣੇ ਸਿੱਖ ਦੀ ਸਹਾਇਤਾ ਕਰਨੀ। ਇਵੇਂ ਸਤਿਗੁਰਾਂ ਨੇ ਵਿਚਾਰਦਿਆਂ ਹੋਇਆ ਪਹਿਰੇਦਾਰ ਦੇ ਰੂਪ ਵਿੱਚ ਬਣ ਕੇ ਬੇਸਵਾ ਦੁਆਰੇ 'ਤੇ ਠਹਿਰ ਕੇ ਭਾਈ ਜੋਗੇ ਨੂੰ ਦਰਸ਼ਨ ਦਿੱਤੇ ਆ। ਦੇਖ ਕੇ ਅਨੁਮਾਨ ਲਗਾਉਂਦਾ ਹੈ ਕਿ ਕਿਸੇ ਪਾਤਸ਼ਾਹ ਦਾ ਪਹਿਰੇਦਾਰ ਹੋਵੇਗਾ। ਰਾਜਾ ਅੰਦਰ ਗਿਆ ਹੋਣਾ ਆ, ਕਿਉਂਕਿ ਪਹਿਰੇਦਾਰ ਵੀ ਬੜਾ ਹੀ ਸੁੰਦਰ ਪੁਸ਼ਾਕੇ ਵਾਲਾ ਹੈ, ਸੋਨੇ ਦਾ ਡੰਡਾ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ। ਸੋ ਵਾਰ ਵਾਰ ਪਹਿਰ ਬੀਤਣ 'ਤੇ ਜਾਂਦਾ ਰਿਹਾ, ਪਰ ਪਹਿਰੇਦਾਰ ਨੂੰ ਉੱਥੇ ਖੜਿਆਂ ਦੇਖਿਆ। ਜਦੋਂ ਸਾਰੀ ਰਾਤ ਬੀਤ ਗਈ ਹੈ, ਫਿਰ ਖਿਆਲ ਕੀਤਾ ਕਿ ਹਾਲੇ ਵੀ ਪਹਿਰੇਦਾਰ ਪਾਸੇ ਹਟ ਜਾਵੇ, ਉੱਥੇ ਜਾਵਾਂ। ਫਿਰ ਪਹਿਰੇਦਾਰ ਨੂੰ ਹੀ ਤੱਕਦਾ ਹੈ ਸਾਹਮਣੇ। ਜਦੋਂ ਦਿਨ ਚੜ੍ਹਿਆ ਤਾਂ ਫਿਰ ਚਿੱਤ ਵਿੱਚ ਪਛਤਾਵਾ ਕੀਤਾ ਕਿ ਹੁਣ ਤਾਂ ਦਿਨ ਚੜ੍ਹ ਗਿਆ ਹੈ। ਨਾਲ ਹੀ ਚਿੱਤ ਵਿੱਚੋਂ ਜਿਵੇਂ ਕਿ ਆਕਾਸ਼ ਵਿੱਚੋਂ ਹਨੇਰਾ ਦੂਰ ਹੋਇਆ ਸੂਰਜ ਦੇ ਚੜ੍ਹਨ 'ਤੇ, ਭਾਈ ਜੋਗਾ ਸਿੰਘ ਦੇ ਚਿੱਤ ਵਿੱਚੋਂ ਗਿਆਨ ਦਾ ਹਨੇਰਾ ਦੂਰ ਹੋ ਗਿਆ, ਮਨ ਵਿੱਚ ਪਛਤਾਵਾ ਕੀਤਾ। ਚੱਲਦਾ ਹੋਇਆ ਫਿਰ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ, ਸਤਿਗੁਰੂ ਜੀ ਦੇ ਦਰਸ਼ਨ ਕੀਤੇ ਆ। ਸਤਿਗੁਰੂ ਜੀ ਵਿਅੰਗ ਵਿੱਚ ਬਚਨ ਕਹਿੰਦੇ ਆ ਕਿ ਭਾਈ ਜੋਗਾ ਸਿੰਘ ਬੜਾ ਸਿਦਕੀ ਸਿੱਖ ਹੈ। ਨਾਲ ਹੀ ਮੁਸਕਰਾਉਂਦੇ ਹਨ ਬਚਨ ਕਰਦੇ ਹੋਏ। ਸਿੱਖਾਂ ਨੇ ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਮੁਸਕਰਾਉਂਦੇ ਹੋਏ ਬਚਨ ਕਰਦੇ ਹੋ, ਕੀ ਕਾਰਨ ਹੈ? ਸਤਿਗੁਰਾਂ ਕਿਹਾ ਕਿ ਜੋਗਾ ਸਿੰਘ ਆਪ ਹੀ ਦੱਸੇਗਾ। ਜੋਗਾ ਸਿੰਘ ਨੇ ਜਾਣ ਲਿਆ ਕਿ ਅੰਤਰਜਾਮੀ ਸਤਿਗੁਰੂ ਮਹਾਰਾਜ ਸਾਹਿਬ ਮੈਨੂੰ ਬਚਾਉਣ ਵਾਸਤੇ ਪਹਿਰਾ ਦਿੰਦੇ ਰਹੇ ਹੈ ਸਾਰੀ ਰਾਤ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਹੀ ਦੱਸੋ। ਸਤਿਗੁਰੂ ਮਹਾਰਾਜ ਸਾਹਿਬ ਨੇ ਭਾਈ ਜੋਗਾ ਸਿੰਘ ਦੀ ਹਾਲਤ ਸੁਣਾਈ, ਸਿੱਖਾਂ ਵਿੱਚ ਦੱਸਿਆ ਕਿ ਇਸ ਪ੍ਰਕਾਰ ਭਾਵੇਂ ਸਿਦਕੀ ਸਿੱਖ ਹੈ, ਹਉਮੈ ਕਰਕੇ ਚਿੱਤ ਭਰਮ ਗਿਆ ਸੀ, ਵਿਕਾਰੀ ਹੋ ਗਿਆ, ਪਰ ਅਚਨਚੇਤ ਇਸ ਪ੍ਰਕਾਰ ਜੇ ਕਿਤੇ ਭੁੱਲਣ ਲੱਗੇ ਸੇਵਕ ਸਿਦਕ ਰੱਖਣ ਵਾਲਾ, ਤਾਂ ਅਸੀਂ ਉਸ ਦੀ ਸਹਾਇਤਾ ਕਰਦੇ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤੇ ਕਿ ਗ੍ਰਹਿਸਥ ਜੀਵਨ ਬਿਤਾਉਣਾ ਆ, ਉੱਤਮ ਰੀਤੀ ਨਾਲ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆ ਆਪਣਾ ਜੀਵਨ ਸਫਲਾ ਕਰ। ਸੋ ਸਮੂਹ ਸੰਗਤਾਂ ਨੂੰ, ਸਿੱਖਾਂ ਨੂੰ ਸਤਿਗੁਰੂ ਜੀ ਨੇ ਸਮਝਾਇਆ ਕਿ ਇਸ ਪ੍ਰਕਾਰ ਸਿੱਖੀ ਸਿਦਕ ਰੱਖਣਾ ਚਾਹੀਦਾ, ਨਾਲ ਨਿਮਰਤਾ ਸਹਿਤ ਬੇਨਤੀਆਂ ਗੁਰੂ ਚਰਨਾਂ ਵਿੱਚ ਕਰਦੇ ਰਹਿਣਾ ਚਾਹੀਦਾ ਆ, ਜਿਸ ਕਰਕੇ ਗੁਰੂ ਕੀ ਸਹਾਇਤਾ ਨਾਲ ਅਡੋਲਤਾ ਪ੍ਰਾਪਤ ਹੋਵੇ, ਮਨ ਡੋਲੇ ਨਾ ਕਦੇ ਵੀ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਪਿੱਛੇ ਵਿਚਾਰ ਸਰਵਣ ਕਰਾਈ ਗਈ ਸੀ, ਅੱਗੇ ਜਿਵੇਂ ਕਥਾ ਆ ਰਹੀ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਦਿਆਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਕਰਦਿਆਂ ਹੋਇਆਂ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ।
ਇਸ ਤਰ੍ਹਾਂ ਸ੍ਰੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ
ਕੇਤਕ ਦਿਵਸ ਬਿਤਾਏ,
ਕਿੰਨੇ ਹੀ ਦਿਨ ਫਿਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਸਤਿਗੁਰੂ ਗਰੀਬ ਨਿਵਾਜ ਜੀ ਨੇ ਬਿਤਾਏ ਹਨ।
ਕਰੇ ਪਰਾਜੈ ਗਿਰਪਤੀ,
ਜਿੰਨਾ ਸਤਿਗੁਰਾਂ ਨੇ ਚੜ੍ਹ ਕੇ ਆਉਣ ਵਾਲੇ ਪਹਾੜੀ ਰਾਜਿਆਂ ਨੂੰ ਫੌਜਾਂ ਸਮੇਤ ਹਾਰ ਦਿੱਤੀ ਹੈ।
ਵਿਜੈ ਸੁਜਸ ਬਹੁ ਪਾਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿੱਤ ਹੋਈ ਆ। ਭਾਵੇਂ ਕਿ ਪਹਾੜੀ ਰਾਜੇ ਸਭ ਬਾਈ ਧਾਰ ਦੇ ਇਕੱਠੇ ਹੋ ਕੇ ਫੌਜਾਂ ਲੈ ਕੇ ਅਨੇਕਾਂ ਵਾਰ ਚੜ੍ਹਾਈ ਕਰਕੇ ਆਏ ਆ, ਪਰ ਸਤਿਗੁਰੂ ਜੀ ਦੀ ਫਤਿਹ ਹੁੰਦੀ ਰਹੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਦਾ ਜਿੱਤ ਦਾ ਜਸ ਪ੍ਰਗਟ ਹੋਇਆ।
ਕਬਿਤ ਦੇਸ਼ਨ ਵਿਦੇਸ਼ ਮੈਂ ਵਿਸ਼ੇਸ਼ ਜਸ ਫੈਲ ਰਹਿਓ।
ਦੇਸ਼ਾਂ ਵਿਦੇਸ਼ਾਂ ਵਿੱਚ ਵਿਸ਼ੇਸ਼ ਉੱਤਮ ਜਸ ਸਤਿਗੁਰੂ ਸਾਹਿਬ ਜੀ ਦਾ ਫੈਲਿਆ।
ਗੁਰੂ ਕੇ ਮਨਿੰਦ ਨਹੀਂ ਸੂਰਮਾ ਜਹਾਨ ਮੈਂ।
ਇਹ ਜਸ ਗੁਰੂ ਕਾ ਫੈਲਿਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਵਰਗਾ ਕੋਈ ਵੀ ਬਹਾਦਰ ਯੋਧਾ ਸੂਰਮਾ ਜਗਤ ਵਿੱਚ ਨਹੀਂ ਦਿਸਿਆ।
ਸੈਲਨ ਕੋ ਬਲ ਸਾਰੋ ਤੀਨ ਲੱਛ ਸੈਨ ਜੋਰ।
ਇਹ ਪਹਾੜੀ ਰਾਜਿਆਂ ਨੇ ਆਪਣੇ ਪਹਾੜੀ ਇਲਾਕਿਆਂ ਦਾ ਸਾਰਾ ਹੀ ਬਲ ਲਗਾਇਆ ਅਤੇ 3 ਲੱਖ ਦੀ ਗਿਣਤੀ ਵਿੱਚ ਬਹੁਤ ਸਾਰੀ ਆਪਣੀ ਫੌਜ ਇਕੱਠੀ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੂੰ ਜਿੱਤਣ ਵਾਸਤੇ ਲਿਆਂਦੀ ਸੀ।
ਘਾਲਿਓ ਜ਼ੋਰ ਘੋਰ ਨਹਿ ਆਵਤ ਬਖਾਨ ਮੈਂ।
ਇਹ ਭਿਆਨਕ ਆਪਣਾ ਜ਼ੋਰ ਪਾ ਕੇ ਗੁਰਾਂ ਨੂੰ ਜਿੱਤਣਾ ਚਾਹਿਆ, ਸਤਿਗੁਰੂ ਜੀ ਦੇ ਨਾਲ ਲੜਦੇ ਰਹੇ ਆ ਅਤੇ ਕਿੰਨਾ ਕੁ ਬਲ ਉਹਨਾਂ ਨੇ ਪਾਉਣ ਦਾ ਯਤਨ ਕੀਤਾ, ਕਿੰਨੀਆਂ ਫੌਜਾਂ ਚੜ੍ਹਾ ਕੇ ਲਿਆਂਦੀਆਂ ਜੋ ਕਹਿਣ ਵਿੱਚ ਗਿਣਤੀ ਵਿੱਚ ਨਹੀਂ ਆਉਂਦੀਆਂ।
ਕੇਤੇ ਮਾਰ ਲੀਨ ਭੱਟ ਘਾਇਲ ਵਿਸਾਲ ਕੀਨ।
ਕਈ ਜਿਹੜੇ ਸੂਰਮੇ ਕਹਾਉਣ ਵਾਲੇ ਸਨ, ਜੋ ਵੀ ਸਿਪਾਹੀ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਿਆਨਕ ਜੰਗ ਕਰਕੇ ਮਾਰ ਲਏ, ਘਾਇਲ ਵਿਸਾਲ ਕੀਨ, ਅਤੇ ਬਹੁਤ ਸਾਰੇ ਜ਼ਖਮੀ ਵੀ ਕਰਕੇ ਭਜਾਏ ਹਨ।
ਹਰ ਹੀਨ ਹੋ ਕੇ ਗਏ ਆਪਣੇ ਸਥਾਨ ਮੈਂ।
ਅਤੇ ਹੀਣ ਹੋ ਕੇ ਹਾਰ ਖਾ ਕੇ ਫਿਰ ਜੋ ਸ਼ਰਮਿੰਦੇ ਹੋ ਕੇ ਆਪੋ ਆਪਣੀਆਂ ਥਾਵਾਂ ਨੂੰ ਗਏ ਵਾਪਸ।
ਪ੍ਰਭੂ ਜੀ ਦੀਵਾਨ ਮੈਂ ਕਮਾਨ ਬਾਨ ਪਾਨ ਮੈਂ।
ਇਹ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਵਿੱਚ ਸਜਦੇ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਾਸ ਬਹੁਤ ਉੱਤਮ ਸਖਤ ਸ੍ਰੇਸ਼ਟ ਧਨਖ ਹੈ ਕਰ ਕਮਲਾਂ ਵਿੱਚ।
ਬਿਰਾਜੈ ਗੁਣ ਗਿਆਨ ਮੈਂ ਕੇ ਦਾਨ ਸਨਮਾਨ ਮੈਂ।
ਬਿਰਾਜੈ ਗੁਣ ਗਿਆਨ ਮੈਂ, ਬਿਰਾਜਦੇ ਹਨ ਸਤਿਗੁਰੂ ਸਾਹਿਬ ਜੀ ਗੁਣਾਂ ਵਿੱਚ, ਗਿਆਨ ਵਿੱਚ, ਔਰ ਦਾਨ ਕਰਨ ਵਿੱਚ ਔਰ ਸਤਿਕਾਰ ਵਿੱਚ ਸਭ ਤੋਂ ਉੱਤਮ ਹਨ।
ਜਹਾਂ ਕਹਾਂ ਫੈਲਿਓ ਜਸ ਚਾਂਦਨੀ ਬਿਤਾਨ ਮਨ।
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ੍ਰੇਸ਼ਟ ਜਸ ਜਿੱਥੇ ਕਿਤੇ ਵੀ ਫੈਲਿਆ, ਮਾਨੋ ਕਿ ਜਿਵੇਂ ਚੰਦਰਮਾ ਦੀ ਚਾਨਣੀ ਪ੍ਰਕਾਸ਼ਦੀ ਹੈ, ਜਾਂ ਕਹੀਏ ਕਿ ਚਾਨਣੀ ਹੇਠਾਂ ਜਿਵੇਂ ਫੈਲਿਆ ਹੋਇਆ ਚੰਦੋਵਾ ਸਜਦਾ ਸੋਭਦਾ ਹੈ।
ਸਭ ਪਰ ਛਾਇਓ ਜੈਸੇ ਛਤਰ ਸੇਤ ਸੀਸ ਪਰ।
ਅਤੇ ਜਿਵੇਂ ਚਿੱਟਾ ਛਤਰ ਸਿਰ ਉੱਪਰ ਪਾਤਸ਼ਾਹ ਦੇ ਸਜਦਾ ਹੋਵੇ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉੱਤਮ ਚਿੱਟਾ ਜਾਣੋ ਕਿ ਉੱਜਲ ਜੋ ਸ੍ਰੇਸ਼ਟ ਜਸ ਹੈ ਸਭਨਾਂ ਦੇ ਸਿਰ ਉੱਪਰ ਸਜਦਾ ਹੈ।
ਹੀਰਾ ਸੋਂ ਪ੍ਰਕਾਸ਼ ਰਹਿਓ ਸੁਧਾ ਸਮ ਚਾਹੈ ਸ਼ੰਭ।
ਅਤੇ ਗੁਰੂ ਕਾ ਜਸ ਹੀਰੇ ਜਿਹਾ ਉੱਤਮ ਪ੍ਰਕਾਸ਼ ਰਿਹਾ ਹੈ, ਜਾਣੋ ਕਿ ਅੰਮ੍ਰਿਤ ਰੂਪ ਹੈ ਗੁਰੂ ਕਾ ਜਸ, ਅਤੇ ਜਿਸ ਨੂੰ ਜੋ ਸ਼ੰਭ ਭਾਵ ਸ਼ਿਵ ਵੀ ਚਾਹੁੰਦਾ ਲੋਚਦਾ।
ਚੌਰ ਸਮ ਝੂਲੇ ਸਮੁਦਾਏ ਅਵਨੀਸ਼ ਪਰ।
ਅਤੇ ਸਾਰੀ ਧਰਤੀ ਉੱਪਰ ਜਿਵੇਂ ਕਿ ਸਭ ਰਾਜਿਆਂ ਉੱਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸ੍ਰੇਸ਼ਟ ਜਸ ਹੈ ਇਹ ਚੌਰ ਵਾਂਗ ਝੂਲ ਰਿਹਾ ਹੈ।
ਬੀਚ ਸਤ ਸੰਗਤ ਕੇ ਹੰਸਨ ਕੀ ਪੰਗਤ ਜਿਉ।
ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਵਿੱਚ ਹੰਸਾਂ ਦੀ ਕਤਾਰ ਵਾਂਗ।
ਫੁੱਲ ਰਹੀ ਮਾਲਤੀ ਸੁਦੇਸ਼ ਬੀਚ ਘਰ ਘਰ।
ਅਤੇ ਗੁਰੂ ਕੇ ਸਿੱਖ ਸਜਦੇ ਹਨ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਜੋ ਹੈ ਦੇਸ਼ ਵਿੱਚ ਵੱਖ ਵੱਖ ਇਲਾਕਿਆਂ ਵਿੱਚ, ਘਰਾਂ ਘਰਾਂ, ਨਗਰਾਂ ਨਗਰਾਂ, ਸ਼ਹਿਰਾਂ ਸ਼ਹਿਰਾਂ ਦੇ ਵਿੱਚ ਮਾਲਤੀ ਦੇ ਫੁੱਲਾਂ ਵਾਂਗ, ਚੰਬੇਲੀ ਦੇ ਫੁੱਲਾਂ ਵਾਂਗ ਜਾਣੋ ਕਿ ਸਜ ਰਹੀ ਹੈ।
ਸਿੰਘ ਜਹੈ ਸੁਨਹਿ ਬਿਰਮਾਇਰ ਹੈ ਮਨ ਸਭ।
ਅਤੇ ਜਿੱਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੰਘ ਸਤਿਗੁਰੂ ਜੀ ਦਾ ਉੱਤਮ ਸ੍ਰੇਸ਼ਟ ਜਸ ਸੁਣਦੇ ਹਨ ਅਤੇ ਜਸ ਸੁਣ ਕੇ ਬਹੁਤ ਹੀ ਆਨੰਦਿਤ ਜੋ ਪਰਚਦੇ ਹਨ।
ਜੈਸੇ ਹੋਏ ਚਕੋਰ ਗਨ ਲੋਭੈ ਰਜਨੀਸ਼ ਪਰ।
ਜਿਵੇਂ ਕਿ ਚੰਦਰਮਾ ਉੱਪਰ ਬਹੁਤੀਆਂ ਚਕੋਰਾਂ ਲੁਭਾਏਮਾਨ ਹੁੰਦੀਆਂ, ਚੰਦਰਮਾ ਵੱਲ ਚਕੋਰਾਂ ਤੱਕਦੀਆਂ ਹਨ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵੱਲ ਮਨ ਲੱਗਦਾ ਹੈ ਗੁਰਸਿੱਖਾਂ ਦਾ।
ਸੁਨਤ ਗਿਰੀਸ਼ ਕੈ ਗਿਰੀਸ਼ਨ ਕੇ ਨਰ ਗਨ।
ਅਤੇ ਜਦੋਂ ਕਿ ਪਹਾੜੀ ਰਾਜਿਆਂ ਨੇ ਵੀ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਸੁਣਿਆ ਔਰ ਪਹਾੜੀ ਇਲਾਕਿਆਂ ਵਿੱਚ ਜਿੰਨੀ ਵੀ ਪਰਜਾ ਹੈ ਹੋਰ ਸਿਪਾਹੀ ਹਨ ਸਭ ਜਦੋਂ ਗੁਰੂ ਕਾ ਜਸ ਸੁਣਦੇ ਆ
ਸਹਿਨ ਸਕਤ ਮਨ ਮੂਡ ਜਰ ਬਰ ਜਾਤ
ਸਹਿਨ ਨਹੀਂ ਸਕਦੇ ਗੁਰੂ ਕਾ ਜਸ ਸਹਾਰ ਨਹੀਂ ਸਕਦੇ ਮਨ ਵਿੱਚ ਜਿਹੜੇ ਮੂਰਖ ਹਨ ਉਹ ਗੁਰੂ ਕਾ ਜਸ ਸੁਣ ਕੇ ਸੜ ਬਲ ਜਾਂਦੇ ਨੇ
ਸ਼ੋਕ ਫੈਲਿਓ ਸੈਲਨ ਮਹਿਸੂਰ ਮੇ ਮਰੇ ਹੈ ਬਹੁ
ਤੇ ਜਿਹੜੇ ਪਹਾੜੀ ਰਾਜੇ ਹਨ ਪਹਾੜਾਂ ਦੇ ਰਾਜ ਹਨ ਪਰਬਤੀ ਇਲਾਕੇ ਹਨ ਇਹਨਾਂ ਵਿੱਚ ਬਹੁਤਾ ਜੋ ਸ਼ੋਕ ਫੈਲਿਆ ਕਿਉਂਕਿ ਉਹਨਾਂ ਵੱਖ ਵੱਖ ਪਹਾੜੀ ਇਲਾਕਿਆਂ ਦੇ ਵਿੱਚੋਂ ਸਿਪਾਹੀ ਹੈ ਜਿਹੜੇ ਫੌਜਾਂ ਵਿੱਚ ਪਹਾੜੀ ਰਾਜਿਆਂ ਦੇ ਸਨ ਉਹ ਮਾਰੇ ਗਏ ਹਨ
ਸੰਕਟ ਪਰਿਓ ਹੈ ਸਭ ਦੇਸ਼ ਪੇ ਵਿਸ਼ੇਸ਼ ਘਾਤ
ਮੈਂ ਮਰੇ ਹੈ ਬਹੁਤੇ ਮਾਰੇ ਜੋ ਗਏ ਹਨ ਉਹਨਾਂ ਇਲਾਕਿਆਂ ਦੇ ਅਤੇ ਇਸ ਕਰਕੇ
ਸੰਕਟ ਪਰਿਓ ਹੈ ਸਭ ਦੇਸ਼ ਪੇ ਵਿਸ਼ੇਸ਼ ਘਾਤ
ਅਤੇ ਸਾਰੇ ਦੇਸ਼ ਵਿੱਚ ਬਹੁਤੇ ਸਿਪਾਹੀ ਮਾਰੇ ਗਏ ਆ ਜਿਸ ਕਰਕੇ ਸੋ ਘਰਾਂ ਘਰਾਂ ਦੇ ਵਿੱਚ ਬੜਾ ਹੀ ਦੁੱਖ ਪਿਆ ਹੈ
ਭੀਮ ਚੰਦ ਮੰਦ ਦੁੱਖ ਪਾਏ ਕਹਿ ਪਠਾਏ ਨਰ
ਦੀ ਮਤ ਵਾਲਾ ਜਿਹੜਾ ਭੀਮ ਚੰਦ ਹੈ ਕਹਿਲੂਰੀਆ ਉਸਨੇ ਬੜਾ ਦੁਖੀ ਹੋ ਕੇ ਅਤੇ ਆਪਣੇ ਜਿਹੜੇ ਆਦਮੀ ਹਨ ਅਹਿਲਕਾਰ ਹੋਰ ਪਹਾੜੀ ਰਾਜਿਆਂ ਕੋਲ ਭੇਜੇ
ਜਿਤਕ ਨਰਿੰਦ ਪਰਬਤ ਕੇ ਬਿਲੰਦ ਪਾਤ
ਅਤੇ ਜਿਹੜੇ ਵੀ ਜਿੱਥੇ ਜਿੱਥੇ ਪਹਾੜੀ ਰਾਜੇ ਹਨ ਨਾ ਬਹੁਤ ਸਾਰੇ ਆਪੋ ਆਪਣੇ ਇਲਾਕਿਆਂ ਵਿੱਚ ਰਹਿਣ ਵਾਲੇ
ਘਾਇਲਨ ਘਾਵ ਮਿਲੇ ਘੋਰ ਜੇ ਕਮੰਡ ਚੰਦ
ਅਤੇ ਇਸੇ ਪ੍ਰਕਾਰ ਤਿੰਨਾਂ ਪਾਸ ਉਹਨਾਂ ਦੇ ਕੋਲ ਪੱਤਰ ਭੇਜੇ ਚਿੱਠੀਆਂ ਭੇਜੀਆਂ ਭੀਮ ਚੰਦ ਕਹਿਲੂਰੀਆ ਨੇ
ਘਾਇਲਨ ਘਾਵ ਮਿਲੇ ਘੋਰ ਜੇ ਕਮੰਡ ਚੰਦ
ਅਤੇ ਹੋਰ ਜਿਹੜੇ ਜ਼ਖਮੀ ਹੋਏ ਜੋ ਸਿਪਾਹੀ ਸਨ ਔਰ ਕਮੰਡ ਚੰਦ ਵੀ ਜ਼ਖਮੀ ਹੋਇਆ ਸੀ ਗੁਰੂ ਮਹਾਰਾਜ ਸਾਹਿਬ ਜੀ ਦੇ ਖਾਲਸੇ ਨਾਲ ਲੜ ਕੇ ਕੁਝ ਦਿਨ ਬੀਤ ਗਏ ਆ ਅਤੇ ਉਹਨਾਂ ਦੇ ਜ਼ਖਮ ਮਿਲ ਗਏ ਹਨ ਕਮੰਡ ਚੰਦ ਜਿਹਾਂ ਦੇ
ਆਇਓ ਸੋ ਹੰਡੂਰੀਆ ਹੰਕਾਰ ਰਜਪੂਤ ਜਾਤ
ਅਤੇ ਜਿਹੜਾ ਹੰਡੂਰੀਆ ਹੰਕਾਰੀ ਉਹ ਵੀ ਜ਼ਖਮੀ ਹੋਇਆ ਸੀ ਰਾਜਪੂਤ ਜਾਤ ਵਾਲਾ
ਲਲਿਤ ਪਦ ਛੰਦ ਬੀਰ ਸਿੰਘ ਜਸਪਾਲੀ ਅਨੁਜ
ਅਤੇ ਜਿਹੜਾ ਜਸਵਾਲੀਆ ਬੀਰ ਸਿੰਘ ਹੈ ਉਸ ਦਾ ਜੋ ਛੋਟਾ ਭਰਾ
ਪੁੰਨ ਮੰਡਸਪਤ ਆਇਓ
ਉਹ ਵੀ ਆਇਆ ਹੈ ਭੀਮ ਚੰਦ ਦਾ ਸੁਨੇਹਾ ਸੁਣ ਕੇ ਅਤੇ ਜਿਹੜਾ ਮੰਡੀ ਦਾ ਰਾਜਾ ਹੈ ਸਿੱਧ ਸੈਨ ਜਿਸਦਾ ਨਾਮ ਭਾਵੇਂ ਕਿ ਕਈ ਵਾਰ ਇਸਨੇ ਇਨਕਾਰ ਕੀਤਾ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੰਗ ਕਰਨ ਤੋਂ ਸਮਝਾਇਆ ਵਰਜਿਆ ਵੀ ਹੈ ਗੁਰੂ ਕੀ ਵਡਿਆਈ ਸੁਣ ਕੇ ਸੋ ਸੁਣਾ ਕੇ ਪਰ ਸਮਝੇ ਨਹੀਂ ਇਸ ਨੂੰ ਮਜਬੂਰੀ ਵਾਸ ਇਹਨਾਂ ਦੇ ਨਾਲ ਮਿਲ ਕੇ ਰਹਿਣਾ ਪੈਂਦਾ ਹੈ ਮੰਡੀ ਦੇ ਰਾਜੇ ਨੂੰ ਇਹ ਵੀ ਚੱਲ ਕੇ ਆਇਆ ਭੀਮ ਚੰਦ ਕਹਿਲੂਰੀਏ ਕੋਲ
ਸਿਵਰ ਕਰੇ ਕਹਿਲੂਰ ਦੂਨ ਮਹਿ
ਅਤੇ ਕਹਿਲੂਰ ਦੀ ਦੂਨ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਆਣ ਕੇ ਬਾਕੀ ਦੇ ਪਹਾੜੀ ਰਾਜਿਆਂ ਨੇ ਡੇਰੇ ਲਗਾਏ
ਬਹੁ ਸਨਮਾਨ ਕਰਾਇਓ
ਅਤੇ ਬਹੁਤਾ ਸਤਿਕਾਰ ਭੀਮ ਚੰਦ ਨੇ ਆਏ ਹੋਏ ਸਭ ਪਹਾੜੀ ਰਾਜਿਆਂ ਦਾ ਕਰਾਇਆ
ਅਗਲੇ ਦਿਵਸ ਸਭਾ ਕਰ ਇਕੱਠੇ
ਅਗਲਾ ਦਿਨ ਹੋਣ 'ਤੇ ਸਭਾ ਵਿੱਚ ਸਭ ਪਹਾੜੀ ਰਾਜਿਆਂ ਨੂੰ ਇਕੱਤਰ ਕੀਤਾ
ਲੈ ਲੈ ਨਿਜ ਪ੍ਰਧਾਨ
ਆਪੋ ਆਪਣੇ ਪ੍ਰਧਾਨ ਵਕੀਲ ਵਜ਼ੀਰ ਅਹਿਲਕਾਰਾਂ ਨੂੰ ਮੰਤਰੀਆਂ ਨੂੰ ਨਾਲ ਲੈ ਕੇ ਰਾਜੇ ਭੀਮ ਚੰਦ ਦੀ ਸਭਾ ਅੰਦਰ ਆਏ
ਖੜਗ ਸਿਪਰ ਤਰਕਸ਼ ਧਨ ਧਰ ਕਰ
ਜਿਨ੍ਹਾਂ ਨੇ ਜੋ ਤਲਵਾਰਾਂ ਧਾਰਨ ਕੀਤੀਆਂ ਹੋਈਆਂ ਢਾਲਾਂ ਮੋਢਿਆਂ ਉੱਪਰ ਪਾਈਆਂ ਹੋਈਆਂ ਹਨ ਔਰ ਇਸੇ ਪ੍ਰਕਾਰ
ਤਰਕਸ਼ ਧਨ ਧਰ ਕਰ
ਧਨਖ ਧਾਰਨ ਕੀਤੇ ਹੋਏ ਹੈ ਭੱਥੇ ਵੀ ਤੀਰਾਂ ਨਾਲ ਭਰੇ ਹੋਏ ਮੋਢਿਆਂ 'ਤੇ ਪਾਏ ਹੋਏ ਨੇ
ਚਮੂ ਸੁਭਟ ਸੰਗ ਬਾਨਾ
ਅਤੇ ਨਾਲ ਉਹਨਾਂ ਨੇ ਆਪਣੇ ਸਿਪਾਹੀਆਂ ਨੂੰ ਲਿਆ ਹੋਇਆ ਜਿਨ੍ਹਾਂ ਨੇ ਜੋ ਸਿਪਾਹੀਆਂ ਵਾਲੇ ਸਭ ਪਹਿਰਾਵੇ ਪਾਏ ਹੋਏ ਆ
ਫਰਸ਼ ਵਿਸਾਲ ਹੈ ਗਿਲਮ ਗਲੀਚੇ
ਜਿੱਥੇ ਭੀਮ ਚੰਦ ਨੇ ਸਭਾ ਲਗਾਈ ਹੈ ਉੱਥੇ ਬਹੁਤਾ ਫਰਸ਼ ਗਿਲਮ ਗਲੀਚੇ ਵਿਛਾ ਕੇ ਤਿਆਰ ਕੀਤਾ ਹੋਇਆ ਵਿਛਾਉਣੇ ਵਿਛਾ ਕੇ
ਹੇਮ ਛਰੀ ਧਰ ਆਗੇ
ਅਤੇ ਜਿਹੜੇ ਅੱਗੇ ਚੋਬਦਾਰ ਨੇ ਆਪਣੇ ਹੱਥਾਂ ਵਿੱਚ ਸੋਨੇ ਦੀ ਚਿੱਤਰਕਾਰੀ ਵਾਲੀਆਂ ਜੋ ਛੜੀਆਂ ਲੈ ਕੇ ਡਾਂਗਾਂ ਆਦਿਕ ਲੈ ਕੇ ਖੜ੍ਹੇ ਹਨ ਪਹਿਰਿਆਂ 'ਤੇ
ਬੈਠੇ ਹੋ ਭੀਮ ਚੰਦ ਸਨਮਾਨਤ
ਅਤੇ ਭੀਮ ਚੰਦ ਬੈਠਾ ਹੋਇਆ ਸਭਾ ਵਿੱਚ ਸਭ ਦਾ ਸਤਿਕਾਰ ਕਰਦਾ ਹੈ ਬਹਿਣ ਵਾਲਿਆਂ ਦਾ
ਕਹਿ ਮਧੁਰਤਾ ਪਾਗੇ
ਤੇ ਬਹੁਤ ਮਿਠਾਸ ਭਰੇ ਬੋਲ ਆਪਣੀ ਵੱਲੋਂ ਬੋਲ ਕੇ ਸੁਣਾਉਂਦਾ
ਰਹਿਓ ਅਨੰਦਪੁਰ ਸਲਿਆ ਸੋ ਛਾਤੀ
ਕਹਿੰਦਾ ਹੈ ਸਭ ਰਾਜਿਆਂ ਦੇ ਆਉਣ ਤੇ ਕਿ ਜੋ ਅਨੰਦਪੁਰ ਸਾਹਿਬ ਨਗਰ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਛੁਡਾਉਣਾ ਮਨ ਵਿੱਚ ਹੀ ਇਹ ਸਾਡੇ ਤਮੰਨਾ ਰਹਿ ਗਈ ਹੈ ਅਨੰਦਪੁਰ ਛੁਡਾਉਣ ਦਾ ਇਹ ਸੱਲ ਬੜਾ ਤਕੜਾ ਹੈ ਜੋ ਇਹ ਸੰਕਟ ਹੈ ਇਹ ਦੁੱਖ ਹੈ ਮੇਰੇ ਚਿੱਤ ਵਿੱਚ
ਕਰਕਤ ਬਹੁ ਦੁੱਖ ਦਾਨੀ
ਇਹ ਛਾਤੀ ਵਿੱਚ ਜਿਵੇਂ ਦੁੱਖ ਹੋਵੇ ਨਾ ਬਹੁਤ ਕੜਕਦਾ ਹੈ ਦੁੱਖ ਦਿੰਦਾ ਆ ਇਸ ਪ੍ਰਕਾਰ ਛਾਤੀ ਵਿੱਚ ਸੱਲ ਦੁੱਖ ਨਿਆਈ ਹੈ ਅਨੰਦਪੁਰ ਸਾਹਿਬ ਜਦੋਂ ਤੱਕ ਮੈਂ ਛੁਡਾ ਨਹੀਂ ਲੈਂਦਾ ਉਹਨਾਂ ਚਿਰ ਤੱਕ ਮੈਨੂੰ ਦੁਖੀ ਹੋਣਾ ਪਏਗਾ
ਨਹੀਂ ਜਾਮਨੀ ਲੋਚਨ ਨਿੰਦਰਾ
ਤੇ ਭੀਮ ਚੰਦ ਆਖਦਾ ਸਭ ਪਹਾੜੀ ਰਾਜਿਆਂ ਕਿ ਜਦੋਂ ਤੱਕ ਮੈਂ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਅਨੰਦਪੁਰ ਨਹੀਂ ਛੁਡਾ ਲੈਂਦਾ ਉਹਨਾਂ ਚਿਰ ਤੱਕ ਤਾਂ ਮੈਨੂੰ ਰਾਤ ਸਮੇਂ ਅੱਖਾਂ ਵਿੱਚ ਨੀਂਦ ਵੀ ਨਹੀਂ ਆਉਂਦੀ
ਰੁਚੇ ਨਾ ਭੋਜਨ ਪਾਨੀ
ਨਾ ਹੀ ਪਾਣੀ ਪੀਂਦਾ ਹਾਂ ਰੁਚੀ ਨਾਲ ਅਤੇ ਨਾ ਹੀ ਭੋਜਨ ਖਾ ਸਕਦਾ ਹਾਂ
ਮਰੇ ਸੰਬੰਧੀ ਕਾਜ ਸਰਿਓ ਨਹਿ
ਆਪਣੇ ਬਹੁਤ ਸਾਰੇ ਸੰਬੰਧੀ ਵੀ ਮਾਰੇ ਗਏ ਆ ਪਰ ਗੁਰਾਂ ਨੂੰ ਅਨੰਦਪੁਰ ਵਿੱਚੋਂ ਕੱਢਣ ਦਾ ਕੰਮ ਸਾਡਾ ਹਾਲੇ ਤੱਕ ਵੀ ਪੂਰਾ ਨਹੀਂ ਹੋਇਆ
ਧਨ ਬਹੁ ਖਰਚ ਹੰਗਾਮੇ
ਤੇ ਹੰਗਾਮਿਆਂ ਵਿੱਚ ਜੰਗਾਂ ਯੁੱਧਾਂ ਵਿੱਚ ਬਹੁਤ ਸਾਰਾ ਧਨ ਵੀ ਆਪਣਾ ਖਰਚਿਆ ਗਿਆ
ਚੰਮੂ ਹਤੀ ਆਦਿ ਨਹਿ ਰਹਿ ਗਈ
ਤੇ ਜੋ ਚੰਮੂ ਹਤੀ ਫੌਜ ਜਿਹੜੀ ਹੈ ਨਾ ਮਾਰੀ ਗਈ ਹੈ ਬਹੁਤ ਸਾਰੀ 3 ਲੱਖ ਦੀ ਗਿਣਤੀ ਵਿੱਚ ਫੌਜ ਸੀ ਪਰ ਹੁਣ ਤਾਂ ਅੱਧੀ ਵੀ ਨਹੀਂ ਰਹਿ ਗਈ ਬਾਕੀ
ਸਭ ਪਹੁੰਚੇ ਜਮ ਧਾਮੇ
ਤੇ ਜਿਹੜੇ ਸਨ ਲੜਨ ਵਾਲੇ ਅੱਗੇ ਹੋ ਕੇ ਵੱਧ ਵੱਧ ਕੇ ਲੜਨ ਵਾਲੇ ਉਹ ਜਮਾਂ ਦੇ ਘਰਾਂ ਨੂੰ ਭੇਜ ਦਿੱਤੇ ਹਨ ਜਮਪੁਰੀ ਨੂੰ ਗੁਰੂ ਕੇ ਸਿੰਘਾਂ ਨੇ
ਬੋਲਿਓ ਤਬ ਘਮੰਡ ਚੰਦ ਸਭ ਮੈਂ
ਇਸ ਤਰ੍ਹਾਂ ਭੀਮ ਚੰਦ ਕਹਿਲੂਰੀਏ ਤੋਂ ਸੁਣ ਕੇ ਜੋ ਘਮੰਡ ਚੰਦ ਕਟੋਚੀਆ ਹੈ ਸਾਰੀ ਸਭਾ ਵਿੱਚ ਇਵੇਂ ਕਹਿ ਕੇ ਸੁਣਾਉਂਦਾ ਹੈ
ਪੰਮਾ ਤੋਹੇ ਪ੍ਰਧਾਨਾ
ਕਹਿੰਦਾ ਹੈ ਕਿ ਜੋ ਪੰਮਾ ਜੋ ਪੁਰੋਹਿਤ ਹੈ ਪ੍ਰਧਾਨ ਹੈ ਜੋ ਮੰਤਰੀ ਹੈ ਤੇਰਾ
ਚਲਨ ਲੱਗੇ ਜਬ ਆਨੰਦਪੁਰ ਤੇ
ਜੋ ਘਮੰਡ ਚੰਦ ਕਟੋਚੀਆ ਭੀਮ ਚੰਦ ਕਹਿਲੂਰੀਏ ਨੂੰ ਆਖਦਾ ਕਿ ਜਦੋਂ ਅਸੀਂ ਅਨੰਦਪੁਰ ਤੋਂ ਤੁਰਨ ਲੱਗੇ ਸਾਂ
ਤਿੰਨ ਤਬ ਕੀਨ ਬਖਾਨਾ
ਤਦੋਂ ਫਿਰ ਤੁਹਾਡੇ ਇਸ ਵਕੀਲ ਪੰਮੇ ਨੇ ਕਿਹਾ ਸੀ
ਯਤਨ ਅਨੰਦਪੁਰ ਕੋ ਛੁਟਵਾਵਨ
ਕਹਿੰਦਾ ਸੀ ਕਿ ਅਨੰਦਪੁਰ ਛੁਡਾਉਣ ਦਾ ਮੇਰੇ ਪਾਸ ਬਹੁਤ ਹੀ ਸੌਖਾ ਜਿਹਾ ਯਤਨ ਹੈ ਗੁਰੂ ਗੋਬਿੰਦ ਸਿੰਘ ਅਨੰਦਪੁਰ ਛੱਡ ਕੇ ਚਲੇ ਜਾਣਗੇ ਜਿਸ ਦੁਆਰਾ
ਮੈਂ ਜਾਣਤ ਹਾਂ ਆਛੇ
ਮੈਂ ਭਲੀ ਤਰ੍ਹਾਂ ਉਹ ਯਤਨ ਜਾਣਦਾ ਹਾਂ ਜਿਸ ਦੁਆਰਾ ਮੈਂ ਅਨੰਦਪੁਰ ਛੁਡਾ ਸਕਦਾ ਹਾਂ
ਅਬ ਕਿਉਂ ਮੋਨ ਸਭਾ ਮੈਂ ਬੈਠੇ ਹੋ
ਹੁਣ ਜੋ ਇਹ ਪੰਬਾ ਸਲਾਹ ਦਿੰਦਾ ਸੀ ਚੰਗੀ ਵਿਉਂਤ ਦੱਸਦਾ ਸੀ ਚੁੱਪ ਧਾਰ ਕੇ ਕਿਉਂ ਸਭਾ ਅੰਦਰ ਬੈਠਾ ਹੋਇਆ
ਕਰਹਿ ਕਹਾਂ ਮਤ ਪਾਛੇ
ਇਸ ਦੀ ਅਕਲ ਨੂੰ ਬਾਅਦ ਵਿੱਚ ਆਪਾਂ ਕੀ ਕਰਨਾ ਜੇਕਰ ਹੁਣ ਇਸ ਨੇ ਆਪਣਾ ਜੋ ਚੰਗਾ ਯਤਨ ਨਾ ਦੱਸਿਆ
ਕਹਿ ਮੰਤਰ ਸਭ ਸੁਣੋ ਵਿਚਾਰ ਹੋ
ਅਤੇ ਇਹ ਜੋ ਸਲਾਹ ਦੱਸੇਗਾ ਅਤੇ ਸੁਣ ਕੇ ਸਭਨਾਂ ਨੇ ਵਿਚਾਰ ਕਰਨੀ ਹੈ ਫਿਰ
ਉਚਿਤ ਹੋਏ ਕਰ ਲੀਜੈ
ਜੇਕਰ ਯੋਗ ਯਤਨ ਦੱਸੇ ਤਾਂ ਫਿਰ ਉਹ ਯਤਨ ਕਰ ਲੈਣ ਸਾਰੇ
ਜਿਉਂ ਕਿਉਂ ਕਰ ਸਤਿਗੁਰੂ ਨਿਕਾਰ ਹੋ
ਜਿਵੇਂ ਕਿਵੇਂ ਵੀ ਯਤਨ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕੱਢ ਦੇਈਏ
ਸਭ ਕੀ ਆਸ ਪੁਰੀਜੈ
ਇਹ ਸਾਡੀ ਸਭ ਪਹਾੜੀ ਰਾਜਿਆਂ ਦੀ ਜੋ ਗੁਰਾਂ ਨੂੰ ਅਨੰਦਪੁਰ ਵਿੱਚੋਂ ਬਾਹਰ ਕੱਢਣ ਦੀ ਆਸ ਹੈ ਇਹ ਫਿਰ ਪੂਰੀ ਹੋ ਜਾਏਗੀ
ਬਿਨਾਂ ਲੜਨ ਤੇ ਨਿਕਸੈ ਜੈਸੇ
ਜਿਸ ਤਰ੍ਹਾਂ ਕਿ ਸਾਨੂੰ ਲੜਨਾ ਵੀ ਨਾ ਪਵੇ ਲੜਕੇ ਤਾਂ ਕਈ ਵਾਰ ਵੇਖ ਲਿਆ ਬਹੁਤ ਸਾਰੇ ਆਪਣੇ ਜਰਨੈਲ ਜੋ ਜਮਤੁੱਲਾ ਭਾਊ ਅਤੇ ਕੇਸਰੀ ਚੰਦ ਜਸਵਾਲੀਏ ਰਾਜੇ ਜਿਹੇ ਮਾਰੇ ਗਏ ਆ ਅਤੇ ਫਿਰ ਮਰਨਾ ਹੀ ਪਵੇਗਾ ਬਿਨਾਂ ਜੰਗ ਕਰਨ ਤੋਂ ਹੀ ਜਿਸ ਕਰਕੇ ਗੁਰਾਂ ਨੂੰ ਕੱਢਿਆ ਜਾਵੇ
ਸੋ ਉਪਾਏ ਹੈ ਨੀਕਾ
ਉਹੀ ਯਤਨ ਜਿਹੜਾ ਹੈ ਚੰਗਾ ਹੋਵੇਗਾ
ਜੰਗ ਕਰੈ ਤੇ ਸਰੈ ਨਕਾਰਜ
ਜੰਗ ਕਰਨ ਤੇ ਤਾਂ ਸਾਡਾ ਕੋਈ ਗੁਰਾਂ ਨੂੰ ਜਿੱਤਣ ਦਾ ਅਨੰਦਪੁਰ ਵਿੱਚੋਂ ਬਾਹਰ ਕੱਢਣ ਦਾ ਜਾਂ ਗੁਰਾਂ ਨੂੰ ਖਤਮ ਕਰਨ ਦਾ ਕੋਈ ਕੰਮ ਨਹੀਂ ਸਰਦਾ
ਪਰ ਸੁਜਸ ਨਿਤ ਫੀਕਾ
ਨਿਤ ਹੀ ਜਿਹੜਾ ਸਾਡਾ ਜਸ ਹੈ ਫੀਕਾ ਪੈਂਦਾ ਜਾਂਦਾ ਆ
ਜਿੱਤੀ ਚੰਮੂ ਤੁਮ ਅਗਰ ਬਟੋਰੀ।
ਜਿੱਤੀ ਚੰਮੂ ਜਿਤਨੀ ਕੁ ਫੌਜ ਤੁਸਾਂ ਬਹੁਤ ਸਾਰੀ ਪਹਿਲਾਂ ਇਕੱਠੀ ਕਰਕੇ ਲਿਆਂਦੀ ਸੀ।
ਤਿਤੀ ਨ ਅਬ ਕਿਮ ਹੋਵੇ।
ਕਿਸੇ ਤਰ੍ਹਾਂ ਵੀ ਓਨੀ ਫੌਜ ਤਾਂ ਪਹਿਲਾਂ ਜਿਹੀ ਜਿੰਨੀ ਸਾਡੇ ਪਾਸ ਸਭ ਬਾਈ ਧਾਰ ਦੇ ਰਾਜਾਂ ਦੀ 3 ਲੱਖ ਦੀ ਗਿਣਤੀ ਵਿੱਚ ਇਕੱਤਰ ਕਰਕੇ ਲਿਆਂਦੀ ਸੀ, ਓਨੀ ਨਹੀਂ ਹੋ ਸਕਦੀ।
ਕਾਤੁਰ ਭਏ ਨ ਮੁਖ ਉਤ ਕਰਤੇ।
ਤੇ ਕਈ ਤਾਂ ਕਾਇਰ ਬਣ ਗਏ ਆ ਤੇ ਅਨੰਦਪੁਰ ਵੱਲ ਗੁਰਾਂ ਨੂੰ ਜਿੱਤਣ ਵਾਸਤੇ ਗੁਰਾਂ ਨਾਲ ਜੰਗ ਕਰਨ ਲਈ ਮੂੰਹ ਨਹੀਂ ਕਰਦੇ।
ਮ੍ਰਿਤਕ ਹਜ਼ਾਰ ਹੋ ਸੋਵੈ।
ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਾਰੇ ਗਏ ਆ ਔਰ ਸਵਾਲ ਦਿੰਦੇ ਨੇ ਸਤਿਗੁਰੂ ਜੀ ਸਦਾ ਦੀ ਨੀਂਦੇ ਚੜ੍ਹ ਕੇ ਆਉਣ ਵਾਲਿਆਂ ਨੂੰ।
ਸੁਣ ਪੰਮੇ ਸਭ ਵਿਖੇ ਬਖਾਨੀ।
ਤੇ ਇਸ ਤਰ੍ਹਾਂ ਜਦੋਂ ਸੁਣਿਆ ਹੈ ਘਮੰਡ ਚੰਦ ਤੋਂ ਤਾਂ ਜੋ ਪੰਮਾ ਆ ਇਹ ਭੀਮ ਚੰਦ ਕਹਿਲੂਰੀਏ ਦਾ ਵਕੀਲ ਹੈ, ਇਹ ਸਾਰੀ ਸਭਾ ਵਿੱਚ ਇਵੇਂ ਕਹਿ ਕੇ ਸੁਣਾਉਂਦਾ ਹੈ।
ਗੁਰੂ ਧਰਮ ਦਿੜ ਧਾਰੀ।
ਇਹ ਯਤਨ ਦੱਸਦਾ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਧਰਮ ਦੇ ਵਿੱਚ ਬਹੁਤ ਪਰਪੱਕ ਹਨ।
ਹਿੰਦੁਨ ਬਿਖੈ ਤੀਨ ਕੈ ਦਿਜਬਰ।
ਤੇ ਇਸ ਕਰਕੇ ਉਹ ਧਰਮ ਦੇ ਵਿੱਚ ਪਰਪੱਕ ਆਪ ਹਨ ਅਤੇ ਜੇਕਰ ਕੋਈ ਧਰਮ ਦੀ ਉਹਨਾਂ ਨੂੰ ਆਣ ਦੇਵੇ, ਕੋਈ ਧਰਮ ਦਾ ਵਾਸਤਾ ਪਾਵੇ ਤਾਂ ਫਿਰ ਉਹ ਜ਼ਰੂਰ ਇਹ ਵਾਸਤਾ ਮੰਨ ਜਾਣਗੇ। ਅਤੇ ਹਿੰਦੂਆਂ ਦੇ ਵਿੱਚ ਜੋ ਗਊ ਦਾ ਸਤਿਕਾਰ ਕੀਤਾ ਜਾਂਦਾ, ਹਿੰਦੁਨ ਬਿਖੈ ਧੇਨ ਕੈ ਦਿਜਬਰ, ਗਊ ਜਾਂ ਕਿ ਦਿਜਬਰ ਸ੍ਰੇਸ਼ਟ ਪੰਡਿਤ ਹੋਵੇ।
ਇਸ ਤੇ ਪਰੈ ਨਾ ਭਾਰੀ।
ਅਤੇ ਇਸ ਤੋਂ ਪਰੇ ਕੋਈ ਭਾਰੀ ਸਤਿਕਾਰ ਯੋਗ ਨਹੀਂ ਹਿੰਦੂਆਂ ਵੱਲੋਂ ਮੰਨਿਆ ਜਾਂਦਾ। ਹਿੰਦੂ ਆਪਣਾ ਧਰਮ ਮੰਨਦੇ ਆ ਔਰ ਗਊ ਨੂੰ ਪੂਜਦੇ ਆ, ਗਊ ਨੂੰ ਮਾਤਾ ਮੰਨਦੇ ਆ। ਦਿਜਬਰ ਜਿਹੜੇ ਸ੍ਰੇਸ਼ਟ ਬ੍ਰਾਹਮਣ ਪੰਡਿਤ ਹਨ, ਸੋ ਉਹਨਾਂ ਦੇ ਧਰਮ ਦੀ ਗੱਲ ਦੱਸਣ ਵਾਲੇ ਉਹਨਾਂ ਦਾ ਵੀ ਸਤਿਕਾਰ ਕਰਦੇ ਹਨ ਸਭ ਹਿੰਦੂ।
ਦੇਹ ਗਊ ਕੀ ਆਨ ਅਨੰਦਪੁਰ।
ਇਸ ਕਰਕੇ ਅਸੀਂ ਸਭ ਹਿੰਦੂ ਇਕੱਠੇ ਹੋ ਕੇ ਨਾ ਅਤੇ ਆਪਣੀ ਵੱਲੋਂ ਗਊ ਦੀ, ਜਿਸ ਨੂੰ ਅਸੀਂ ਮਾਤਾ ਕਹਿੰਦੇ ਮੰਨਦੇ ਹਾਂ, ਔਰ ਸਾਡੀ ਵੱਲੋਂ ਜੋ ਸ੍ਰੇਸ਼ਟ ਬ੍ਰਾਹਮਣ ਜਾਵੇ ਅਤੇ ਗਊ ਦੀ ਆਣ ਜੋ ਹੈ ਗੁਰਾਂ ਨੂੰ ਦਿੱਤੀ ਜਾਵੇ।
ਤਿਆਗ ਹੋ ਇਤਕੋ ਵਾਸਾ।
ਕਿ ਅਨੰਦਪੁਰ ਸਾਹਿਬ ਦਾ ਇੱਥੋਂ ਦਾ ਜੋ ਨਿਵਾਸ ਹੈ, ਵਾਸਾ ਹੈ, ਇਹ ਤੁਸੀਂ ਛੱਡ ਦਿਓ, ਤੁਹਾਨੂੰ ਸਾਡੀ ਗਊ ਮਾਂ ਦਾ ਵਾਸਤਾ ਆ। ਔਰ ਬ੍ਰਾਹਮਣ ਇਸ ਪ੍ਰਕਾਰ ਗਊ ਦੀ ਆਣ ਦੇਵੇ ਜਾ ਕੇ ਗੁਰਾਂ ਨੂੰ।
ਅਪਰ ਥਾਨ ਮਹਿ ਠਿਰ ਹੋਇ ਰਹੀ ਹੈ।
ਅਤੇ ਇਸ ਤਰ੍ਹਾਂ ਕਿਹਾ ਜਾਵੇ, ਗੁਰਾਂ ਨੂੰ ਵਾਸਤਾ ਪਾਇਆ ਜਾਏ ਕਿ ਤੁਸੀਂ ਅਨੰਦਪੁਰ ਛੱਡ ਜਾਓ, ਕਿਸੇ ਹੋਰ ਥਾਂ 'ਤੇ ਟਿਕ ਕੇ ਵਸਣਾ ਕਰੋ।
ਮਿਟੇ ਬਾਦ ਕੋ ਤਰਾਸਾ।
ਇਸ ਪ੍ਰਕਾਰ ਜੇਕਰ ਅਸੀਂ ਗੁਰਾਂ ਨੂੰ ਗਊ ਦੀ ਆਣ ਦੇਵਾਂਗੇ ਕਿ ਛੱਡ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ, ਤਾਂ ਫਿਰ ਗੁਰੂ ਜੀ ਛੱਡ ਜਾਣਗੇ। ਫਿਰ ਜਿਹੜਾ ਜੰਗ ਯੁੱਧ ਕਰਨ ਦਾ ਡਰ ਹੈ ਨਾ, ਸਭ ਸਾਡਾ ਇਹ ਖਤਮ ਹੋ ਜਾਏਗਾ।
ਕੇਤਕ ਸੁਣ ਕਰ ਕਹਿ ਨਾ ਨੀਕੀ।
ਅਤੇ ਇਵੇਂ ਜਦੋਂ ਪੰਮੇ ਪੁਰੋਹਿਤ ਨੇ ਆਖਿਆ ਆ, ਭੀਮ ਚੰਦ ਕਹਿਲੂਰੀਏ ਦੇ ਮੰਤਰੀ ਨੇ ਇਹ ਯਤਨ ਦੱਸਿਆ ਆ ਕਿਵੇਂ ਕਰਨਾ ਚਾਹੀਦਾ ਆ, ਤਾਂ ਫਿਰ ਕਈ ਜਿਹੜੇ ਸਭਾ ਵਿੱਚ ਬਾਕੀ ਦੇ ਪਹਾੜੀ ਰਾਜ ਬੈਠੇ ਹੋਇਆ ਜਾਂ ਮੰਤਰੀ ਵਜ਼ੀਰ ਹੈ, ਕਹਿੰਦੇ ਕਿ ਇਹ ਤਾਂ ਗੱਲ ਚੰਗੀ ਨਹੀਂ ਹੈ।
ਮਹਾਦੀਨਤਾ ਧਾਰੀ।
ਇਸ ਤਰ੍ਹਾਂ ਤਾਂ ਬਹੁਤ ਇਹ ਜੋ ਨਿਮਾਣਿਆਂ ਜਿਹਾ ਵਾਲੀ ਗੱਲ ਹੋਵੇਗੀ, ਜਦੋਂ ਨਿਮਾਣੇ ਬਣ ਕੇ ਵਾਸਤਾ ਗੁਰਾਂ ਨੂੰ ਗਊ ਦਾ ਪਾਇਆ ਜਾਵੇਗਾ।
ਰਾਜੇ ਹੋਏ ਰੰਕਤਾ ਠਾਨ ਹੋ।
ਅਸੀਂ ਇਸ ਤਰ੍ਹਾਂ ਦੇ ਜੋ ਪਹਾੜੀ ਰਾਜੇ ਕਹਾਉਂਦੇ ਹਾਂ ਅਤੇ ਰਾਜੇ ਬਣ ਕੇ ਅਸੀਂ ਕੰਗਾਲਾਂ ਵਾਲੀ ਇਹ ਗੱਲ ਕਰਨੀ ਹੈ ਤਾਂ ਸੋਭੇਗੇ ਨਹੀਂ।
ਨਿਰਬਲ ਨਿਰਧਨਕਾਰੀ।
ਅਤੇ ਇਹ ਕੰਮ ਜੋ ਹੈ ਨਿਰਬਲਾਂ ਵਾਲਾ, ਕਮਜ਼ੋਰਾਂ ਵਾਲਾ ਹੈ, ਜਿਹੜੇ ਕਮਜ਼ੋਰ ਲੋਕ ਹੋਣ ਉਹ ਵਾਸਤੇ ਪਾਉਂਦੇ ਆ, ਜਾਂ ਜਿਹੜੇ ਨਿਰਧਨ ਹੋਣ ਧਨਹੀਣ ਹੋਣ ਉਹ ਵਾਸਤੇ ਪਾਉਂਦੇ ਹਨ ਆਪਣੀ ਸਹਾਇਤਾ ਵਾਸਤੇ।
ਆਗੇ ਜਸ ਕੋ ਚੰਦ ਚੜ੍ਹਾਇਓ ਹੋ।
ਅਤੇ ਇਵੇਂ ਆਖਦੇ ਆ ਕਿ ਪਹਿਲਾਂ ਵੀ ਕਹਿੰਦੇ ਸੀ ਕਿ ਜਸ ਹੋਵੇਗਾ ਗੁਰਾਂ ਨੂੰ ਜੇਕਰ ਜੰਗ ਕਰਕੇ ਜਿੱਤ ਲਵਾਂਗੇ, ਅਨੰਦਪੁਰ ਵਿੱਚੋਂ ਕੱਢ ਦਿਆਂਗੇ, ਉਹ ਵੀ ਚੰਗਾ ਜਸ ਦਾ ਚੰਦ ਚੜ੍ਹਾ ਦਿੱਤਾ ਹੈ ਪਹਿਲਾਂ ਤੋਂ ਹੀ।
ਮਾਰ ਖਾਏ ਹਟ ਆਏ।
ਸੋ ਚੰਗਾ ਜਸ ਦਾ ਚੰਦ ਚੜ੍ਹਾਇਆ, ਮਾਰ ਖਾ ਖਾ ਕੇ ਹੀ ਮੁੜ ਕੇ ਆਏ ਹਾਂ ਉਹਨਾਂ ਤੋਂ।
ਅਬ ਪੰਮੇ ਕੀ ਮਤ ਕੋ ਲੈ ਕੇ।
ਇਸ ਤਰ੍ਹਾਂ ਕਈ ਦੱਸਦੇ ਆ ਕਿ ਹੁਣ ਇਸ ਪੰਮੇ ਪੁਰੋਹਿਤ ਦੀ ਇਹ ਜੋ ਖੋਟਾ ਕੰਮ ਕਰਨ ਦੀ ਗਊ ਦਾ ਵਾਸਤਾ ਆਣ ਦੇਣ ਦੀ ਜੋ ਮਤ ਹੈ, ਇਹ ਜੋ ਯਤਨ ਦੀ ਸਲਾਹ ਹੈ ਲੈ ਕਰਕੇ,
ਲੇ ਹੋ ਪਰਮ ਪਦ ਪਾਏ।
ਇਸ ਤਰ੍ਹਾਂ ਤਾਂ ਵੱਡੀ ਪਦਵੀ ਪਾ ਲਓਗੇ, ਇਵੇਂ ਪਹਿਲਾਂ ਜਿਵੇਂ ਚੰਗਾ ਜਸ ਦਾ ਚੰਦ ਚੜ੍ਹਾਇਆ, ਅਤੇ ਹੁਣ ਕਿਹੜੀ ਵੱਡੀ ਸਾਨੂੰ ਉੱਚੀ ਪਦਵੀ ਮਿਲ ਜਾਏਗੀ।
ਕੇਤਕ ਕਹਿ ਭਲੀ ਇਹ ਠਾਨ।
ਅਤੇ ਇਵੇਂ ਵਿਅੰਗ ਨਾਲ ਕਹਿੰਦੇ ਆ ਕਿ ਪਰਮ ਪਦਵੀ ਪਾ ਲਓ ਹੁਣ ਪੰਮੇ ਦੇ ਆਖੇ ਲੱਗ ਕੇ, ਪਰ ਕਈ ਕਹਿੰਦੇ ਹਨ
ਕੇਤਕ ਕਹਿ ਭਲੀ ਇਹ ਠਾਨ।
ਆਖਦੇ ਨੇ ਕਿ ਚੰਗੀ ਸਲਾਹ ਦਿੰਦਾ ਆ ਪੰਮਾ ਪੁਰੋਹਿਤ, ਇਹ ਜੋ ਯਤਨ ਦੱਸਦਾ ਹੈ ਕਰ ਲਈਏ।
ਮਿਟੇ ਮਰਨ ਕੋ ਤਰਾਸਾ।
ਇਸ ਤਰ੍ਹਾਂ ਕਰਨ ਨਾਲ ਗੁਰੂ ਗੋਬਿੰਦ ਸਿੰਘ ਆਨੰਦਪੁਰ ਛੱਡ ਕੇ ਚਲੇ ਜਾਣਗੇ, ਅਤੇ ਸਾਡਾ ਜੋ ਮਰਨ ਦਾ ਡਰ ਹੈ ਇਹ ਖਤਮ ਹੋ ਜਾਵੇਗਾ।
ਹਟ ਹੈ ਜੰਗ ਨਿਤ ਪਰਤ ਬਖੇਰਾ।
ਨਿਤ ਹੀ ਜੋ ਫਸਾਦ ਪੈਂਦੇ ਆ ਗੁਰਾਂ ਨਾਲ ਲੜਨੋਂ ਅਸੀਂ ਪਿੱਛੇ ਨਹੀਂ ਹਟਦੇ ਹਾਂ, ਜੰਗ ਯੁੱਧ ਕਰਨ ਤੋਂ ਸਾਨੂੰ ਜੋ ਹਟ ਜਾਵਾਂਗੇ ਫਿਰ ਨਹੀਂ ਯੁੱਧ ਕਰਨੇ ਪੈਣਗੇ।
ਸੁਭਟਨ ਕੇਰ ਬਿਨਾਸ਼ਾ।
ਜਿਸ ਯੁੱਧ ਵਿੱਚ ਸਾਡੇ ਸੂਰਮਿਆਂ ਦਾ ਸਿਪਾਹੀਆਂ ਦਾ ਨਾਸ ਹੀ ਹੁੰਦਾ ਹੈ ਗੁਰਾਂ ਨਾਲ ਲੜ ਕੇ।
ਹੀਨ ਭਏ ਤੇ ਕਿਆ ਘਟ ਜੈ ਹੈ।
ਕਈ ਆਖਦੇ ਆ ਕਿ ਇਹ ਹੀਣਤਾ ਵਾਲੀ ਗੱਲ ਜਿਹੜੀ ਕਈ ਕਹਿੰਦੇ ਹਨ, ਪਰ ਇਹ ਇਸ ਤਰ੍ਹਾਂ ਦਾ ਹੀਣਾ ਵਾਲਾ ਕਰਮ ਜੇ ਕਰਾਂਗੇ ਵੀ ਹੀਣ ਹੋ ਜਾਵਾਂਗੇ, ਨਿਰਬਲ ਜਿਹੇ ਲੱਗਾਂਗੇ, ਤਾਂ ਸਾਡਾ ਕੀ ਘਟ ਚੱਲਿਆ।
ਮਿਟੈ ਉਪਾਧ ਸਦਾ ਕੀ।
ਸਦਾ ਦੀ ਉਪਾਧ ਜਿਹੜੀ ਜੰਗ ਯੁੱਧ ਕਰਨ ਦੀ ਹੈ ਮਿਟ ਜਾਏਗੀ।
ਪੰਮੇ ਸ਼ੁਭ ਮਤ ਕਰੀ ਵਿਚਾਰਨ।
ਇਵੇਂ ਆਖਦੇ ਆ ਕਿ ਜੋ ਪੰਮੇ ਨੇ ਆਪਣੀ ਚੰਗੀ ਮਤ ਨਾਲ ਵਿਚਾਰ ਕੇ ਹੀ ਇਹ ਯਤਨ ਦੱਸਿਆ ਹੈ ਗੁਰਾਂ ਨੂੰ ਆਨੰਦਪੁਰ ਛਡਾਉਣ ਦਾ।
ਰਹਿ ਨਾ ਕਾਰਜ ਬਾਕੀ।
ਬਾਕੀ ਕੋਈ ਕੰਮ ਨਹੀਂ ਸਾਡਾ ਫਿਰ ਰਹੇਗਾ, ਕਿਉਂਕਿ ਵੱਡਾ ਕਾਰਜ ਹੈ ਸਾਡੇ ਵਾਸਤੇ ਗੁਰਾਂ ਨੂੰ ਇੱਥੋਂ ਆਨੰਦਪੁਰ ਇਸ ਇਲਾਕੇ ਵਿੱਚੋਂ ਬਾਹਰ ਕੱਢਣ ਦਾ।
ਭੀਮ ਚੰਦ ਤੇ ਆਦਿ ਗਿਰੇਸ਼ਵਰ।
ਇਸ ਤਰ੍ਹਾਂ ਹੋਰ ਬੈਠੇ ਹੋਏ ਆ ਸਭਾ ਵਿੱਚ ਭੀਮ ਚੰਦ ਕਹਿਲੂਰੀਆ ਅਤੇ ਰਾਜੇ ਹਨ ਬਾਕੀ ਦੇ।
ਕਹਿਓ ਆਜ ਨਿਸਮਾਹੀ।
ਕਹਿਣ ਲੱਗੇ ਆ ਕਿ ਇਹ ਜਿਹੜਾ ਚੰਗਾ ਯਤਨ ਪੰਮੇ ਪੁਰੋਹਿਤ ਨੇ ਦੱਸਿਆ ਅਤੇ ਕਈ ਸਲਾਹੁੰਦੇ ਹਨ, ਇਹ ਯਤਨ ਕਰਨ ਤੋਂ ਫਿਰ ਢਿੱਲ ਨਾ ਕਰੀਏ, ਅੱਜ ਨੂੰ ਹੀ ਰਾਤ ਨੂੰ ਹੀ ਇਹ ਯਤਨ ਕਰਨਾ ਚਾਹੀਦਾ।
ਕਰ ਹੀ ਰਹੋ ਜੇ ਸਿੱਧ ਹੋਏ ਕਾਰਜ।
ਯਤਨ ਕਰਕੇ ਵੇਖ ਹੀ ਲਈਏ, ਜੇਕਰ ਗੁਰਾਂ ਨੂੰ ਆਨੰਦਪੁਰ ਵਿੱਚੋਂ ਕੱਢਣ ਦਾ ਕੰਮ ਸਾਡਾ ਰਾਸ ਹੋ ਜਾਵੇ ਤਾਂ
ਆਨੰਦਪੁਰ ਛੁੱਟ ਜਾਹੀ।
ਆਨੰਦਪੁਰ ਸਾਹਿਬ ਛਡਾਉਣਾ ਚਾਹੁੰਦੇ ਹਾਂ, ਛੁਡਾ ਸਕੀਏ।
ਸਭ ਜਹਾਨ ਜਾਣ ਹੈ ਜਸ ਕਰ ਹੈ।
ਅਤੇ ਸਾਰਾ ਜਗਤ ਜਾਣੇਗਾ ਜਦੋਂ ਕਿ ਪਹਾੜੀ ਰਾਜਿਆਂ ਨੇ ਗੁਰਾਂ ਨੂੰ ਆਨੰਦਪੁਰ ਵਿੱਚੋਂ ਕੱਢ ਹੀ ਦਿੱਤਾ ਆ, ਤਾਂ ਫਿਰ ਸਾਡਾ ਬਹੁਤਾ ਜਸ ਹੋਵੇਗਾ।
ਪੁਰ ਤੇ ਗੁਰੂ ਨਿਕਾਸਾ।
ਲੋਕ ਆਖਣਗੇ ਕਿ ਪਹਾੜੀ ਰਾਜੇ ਬੜੇ ਜ਼ੋਰਾਵਰ ਹੋਏ ਆ, ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਵਿੱਚੋਂ ਕੱਢ ਕੇ ਹੀ ਰਹੇ ਹਨ।
ਧੀਨ ਆਣ ਕੋ ਜਨ ਹੈ।
ਅਤੇ ਜੋ ਗਊ ਦੀ ਆਣ ਦਿੱਤੀ ਆ ਪਹਾੜੀ ਰਾਜਿਆਂ ਨੇ, ਇਸ ਗੱਲ ਦਾ ਤਾਂ ਮਸਾਂ ਕਿਸੇ ਨੂੰ ਹੀ, ਕਿਸੇ ਵਿਰਲੇ ਨੂੰ ਹੀ ਪਤਾ ਲੱਗੇਗਾ।
ਲਖ ਹੈ ਕਿ ਪਾਇਓ ਤਰਾਸਾ।
ਅਤੇ ਬਹੁਤੇ ਤਾਂ ਇਹੋ ਹੀ ਸਮਝਣਗੇ ਕਿ ਗੁਰੂ ਗੋਬਿੰਦ ਸਿੰਘ ਪਹਾੜੀ ਰਾਜਿਆਂ ਤੋਂ ਡਰ ਕੇ ਹੀ ਆਨੰਦਪੁਰ ਛੱਡ ਕੇ ਚਲੇ ਗਏ ਹਨ।
ਇਮ ਮਸਲਤ ਕਰ ਉੱਠੇ ਸਕਲ ਹੀ।
ਇਵੇਂ ਪਹਾੜੀ ਰਾਜਿਆਂ ਸਭਾ ਵਿੱਚ ਬੈਠ ਕੇ ਮਿਲ ਕੇ ਜਦੋਂ ਸਲਾਹ ਕੀਤੀ, ਸਲਾਹ ਕਰਕੇ ਉੱਠੇ
ਪੰਮੇ ਉਦਮ ਲੀਨਾ।
ਤਾਂ ਇਸ ਪ੍ਰਕਾਰ ਫਿਰ ਜੋ ਪੰਮਾ ਪੁਰੋਹਿਤ ਹੈ ਉਸਨੇ ਉੱਦਮ ਕੀਤਾ ਹੈ।
ਸੁੰਦਰ ਰਚੀ ਚੂਨ ਕੀ ਤੈਨੂੰ।
ਅਤੇ ਇਸ ਪ੍ਰਕਾਰ ਉੱਦਮ ਕਰਨ ਦਾ ਉਸਨੇ ਯਤਨ ਕੀਤਾ ਪੰਮੇ ਨੇ, ਇੱਕ ਸੋਹਣੀ ਗਊ ਬਣਾ ਦਿੱਤੀ ਹੈ ਆਟੇ ਦੀ ਤਿਆਰ ਕਰਕੇ ਗੁੰਨ ਕੇ।
ਚਾਰ ਚਰਨ ਤਹਿਕੀਨਾ।
ਉਸਦੇ ਚਾਰ ਪੈਰ ਗਊ ਦੇ ਬਣਾਏ ਹਨ।
ਕਾਨ ਬਿਖਾਨ ਪੂੰਛ ਔ ਪ੍ਰਿਸ਼ਟੀ।
ਕੰਨ ਵੀ ਗਊ ਦੇ ਬਣਾ ਦਿੱਤੇ, ਆਟੇ ਦੀ ਗਊ ਤਿਆਰ ਕੀਤੀ ਹੈ, ਬਿਖਾਨ ਸਿੰਘ ਬਣਾਏ ਹੈ, ਪ੍ਰਿਸ਼ਟੀ ਪਿੱਠ ਪੂਛ ਆਦਿਕ ਤਿਆਰ ਕੀਤੀ ਹੈ।
ਸਗਰੇ ਅੰਗ ਬਣਾਏ।
ਇਸ ਤਰ੍ਹਾਂ ਸਾਰੇ ਅੰਗ ਬਣਾਏ ਗਊ ਦੇ, ਤਿਆਰ ਕੀਤੀ ਆਟੇ ਦੀ।
तिमर समेत रात जब होई,
जदो हनेरे सहत रात होई है,
सीस उठाए सिधाए,
इस तरह आटे दी गऊ बनाई होई अपने सिर ते चुक के आनंदपुर साहब वाल नूं तुर पए।
आने आनंदपुर द्वार होतो जहें,
जिथे आनंदपुर नगर दे बाहर आनंदपुर दा दर दरवाजा सी,
गो मैं लिंप स्थाना,
उथे गोबर दे नाल पहला थां इन्हां ने लिंबिया ते फिर आटे दी गऊ नूं रखिया।
खरी करी विद खरी तहां तब,
तां चंगी विधि नाल आटे दी बनाई होई गऊ आनंदपुर साहब तो बाहर दरवाजे दे नेड़े खड़ी कर दित्ती।
डोरी गर बंधाना,
ते गल विच उस दे डोरी रस्सी भी बन दित्ती।
पूरे ओ चौंक धरे कुछ अछत,
ते चौंक पूर दिता है, चौंका जिहा उत्थे बना दिता, गऊ रख रख दिती है, ते फिर कुछ को चौल भी उत्थे नाल रख दिते।
केसर चंदन माला,
ते चंदन दी माला भी उत्थे टिका दिती है, केसर आदिक दा छिड़का कीता।
अर्चन चर्चन करके सब विद,
इस तरह चंदन दा छिड़का आदिक करके सब तरह करके उत्थे पूजा करके,
पम्मा कूर कुचाला,
खोटी चाल चलन वाला झूठा जो पम्मा पुरोहित, सो उसने आटे दे गऊ लियांदी तैयार करके।
लिखियो पत्र पर आन गऊ की,
ता नाल ही पत्र दे उपर एक कागज ते लिख दिता के गऊ दी आन आपां दिंदे हां,
त्याग आनंदपुर जावहो,
सब पहाड़ी राजियां वल्लों गुरु जी तुहानू साडी गऊ दी आन है, जिसनू असी पूजदे हां सत्कार योग मनदे हां, इह आन नू मन लो ते आनंदपुर छड के इत्थों चले जाओ।
राजन को अरमान रहै जग,
ते जगत विच राजियां दी जो इच्छा चाहना है यह पूरी हो जावे। जिस गल दा इन्हां नूं पछतावा नित रहिंदा आ कि आनंदपुर असी नहीं छुड़ा सके, इवें जे तुसीं गऊ दी आन मन लवोगे तां फिर उन्हां दा अरमान भी रह जावेगा।
निकट बसहो सुख पावहो,
ते तुसीं सो नेड़े ही राजे बस सकण ते सुख पा सकण, इथों आनंदपुर छड के किधरे होर थां ते वस के तुसीं सुख पाओ।
एक बार तज कितक समो मह,
ते इस प्रकार सो तुसीं सुख पाउंदे हो, कोले वसदे हो, राजियां नूं इस जगत विच अरमान रहिंदा, बड़ा ही पछतावा रहिंदा है।
एक बार तज कितक समो मह,
इस तरह कहा नाल खात विच लिखिया है कि एक बार तुसीं आनंदपुर नगर छड जाओ, ते फिर किन्ने को समय बाद फिर भावें मुड़ आयो।
बहुर बसहो पुर आई,
फिर अपने आनंदपुर नगर विच आ वसना करियो।
इम लिख कर कागज ढिग रख कर,
इस तरह कागज ते लिख दिता है, ते जिथे गऊ टिकाई है आनंदपुर साहब दे दरवाजे तो बाहर, उथे नाल कागज भी लिख के टिकाया है।
बन तस्कर डर पाई,
ता जिवें डर दिया होया चोर जिहे बन के रात दे हनेरे विच ही इन्हां ने आटे दी बनाई हुई गऊ ते नाल लिखिया होया खात रखिया।
गए अपन घर रात अंधेरी,
ता हनेरी रात विच फिर मुड़ के अपने घरां नूं चले गए।
हेरे ओ किन्हों ना जाना,
ते इस तरह ना ही किसे ने वेखिया ना किसे ने जानिया इन्हां नूं।
सुपत रहे नर घर घर अपने,
सब आपो अपनियां थावां विच घरां घरां विच सुते रहे।
ਭਈ ਪ੍ਰਾਤ ਤਮਹਾਨਾ,
ਜਿੱਥੇ ਕਿ ਇਹਨਾਂ ਨੇ ਜਿਸ ਥਾਂ 'ਤੇ ਚੋਰੀ ਛਿਪੀ ਜੋ ਗਊ ਨੂੰ ਰੱਖਿਆ ਟਿਕਾਇਆ ਹੈ, ਉਸ ਥਾਂ 'ਤੇ ਕੋਈ ਪਹਿਰੇਦਾਰ ਵੀ ਨਹੀਂ ਸੀ, ਹੋਰ ਕਿਸੇ ਥਾਂ 'ਤੇ ਹੀ ਸਨ।
ਭਈ ਪ੍ਰਾਤ ਤਮਹਾਨਾ,
ਜਦੋਂ ਸਵੇਰ ਦਾ ਸਮਾਂ ਹੋਇਆ ਹਨੇਰਾ ਦੂਰ ਹੋ ਗਿਆ।
ਗਏ ਦੁਆਰ ਜਬ ਕਰਿਓ ਬਿਲੋਕਨ,
ਜਾਂ ਜਦੋਂ ਦਰਵਾਜ਼ੇ ਪਾਸ ਜਿਹੜੇ ਗਏ ਹਨ ਉਹਨਾਂ ਨੇ ਵੇਖਿਆ।
ਇਹ ਕਿਹਾ ਕਿਸਨੇ ਕੀਨਾ,
ਕਹਿਣ ਲੱਗੇ ਵੇਖ ਕੇ ਕਿ ਇਹ ਕਿਸੇ ਨੇ ਕੀ ਕੀਤਾ, ਟੂਣਾ ਟਾਮਣ ਜਿਹਾ ਕੀਤਾ ਹੋਇਆ।
ਇੱਕ ਦੋਏ ਤ੍ਰੈ ਚੌਥੇ ਪਿੱਖ ਪੰਚਮ,
ਇੱਕ ਨੇ ਵੇਖਿਆ, ਦੋਹਾਂ ਨੇ, ਦੂਜੇ ਨੇ ਵੇਖਿਆ, ਫਿਰ ਤੀਸਰੇ ਨੇ ਵੇਖਿਆ, ਚੌਥਾ ਵੇਖਦਾ ਆ, ਪੰਜਵਾਂ ਤੱਕਦਾ ਹੈ।
ਬਿਕਸੇ ਕਛੂ ਨਾ ਚੀਨਾ,
ਵੇਖ ਵੇਖ ਕੇ ਮੁਸਕਰਾਉਂਦੇ ਹਨ ਕਿ ਇਹ ਕਿਸੇ ਨੇ ਕੀ ਟੂਣਾ ਟਾਮਣ ਜਿਹਾ ਕੀਤਾ ਹੋਇਆ ਪਰ ਕੁਛ ਵੀ ਜਾਣਿਆ ਨਹੀਂ ਗਿਆ।
ਸ਼੍ਰੀ ਕਲਗੀਧਰ ਨਿਕਟ ਗਏ ਤਬ
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆਣ ਕੇ ਸਿੱਖ ਦੱਸਣ ਲੱਗੇ ਹਨ।
ਦੌੜਤ ਜਾਏ ਬਤਾਈ,
ਦੌੜ ਕੇ ਜਾ ਕੇ ਸਤਿਗੁਰਾਂ ਹਜ਼ੂਰ ਦੱਸਿਆ।
ਪ੍ਰਭ ਜੀ ਪੁਰ ਕੇ ਪੌਰ ਅਗਰ ਕੀ
ਆਖਿਆ, ਸਤਿਗੁਰੂ ਸੱਚੇ ਪਾਤਸ਼ਾਹ ਜੋ ਅਨੰਦਪੁਰ ਸਾਹਿਬ ਨਗਰ ਤੋਂ ਬਾਹਰ ਦਰਵਾਜ਼ੇ ਦੇ ਨੇੜੇ ਕਿਸੇ ਨੇ ਕੁਝ ਕੀਤਾ ਹੋਇਆ,
ਕਿਨ ਇਹ ਬਣਤ ਬਣਾਈ,
ਪਤਾ ਨਹੀਂ ਬਣਤ ਜੇ ਬਣਾਵਟ ਜਿਹੀ ਬਣਾਈ ਹੋਈ ਆ। ਇੱਕ ਆਟੇ ਦੀ ਗਊ ਬਣਾ ਕੇ ਖੜੀ ਕੀਤੀ ਆ ਅਤੇ ਪਾਸ ਇੱਕ ਖਤ ਜਿਹਾ ਲਿਖ ਕੇ ਰੱਖਿਆ ਹੋਇਆ,
ਕਾਗਜ਼ ਧਰਿਓ ਨਾ ਹਮ ਕਰ ਛੂਵਿਓ।
ਸਤਿਗੁਰੂ ਜੀ ਅਸੀਂ ਤਾਂ ਹੱਥ ਨਹੀਂ ਲਾਇਆ ਉਹਨੂੰ, ਕਿਉਂਕਿ ਜੋ ਖਿਆਲ ਕੀਤਾ ਜਾਂਦਾ ਆ ਕਿ ਪਤਾ ਨਹੀਂ ਕੀ ਹੈ ਉਸਦੇ ਵਿੱਚ ਕੀ ਰੱਖਿਆ ਹੋਇਆ। ਸਤਿਗੁਰੂ ਜੀ ਹੱਥ ਨਹੀਂ ਕਿਸੇ ਨੇ ਵੀ ਛੁਹਾਇਆ, ਕਾਗਜ਼ ਵੀ ਜੋ ਰੱਖਿਆ ਹੋਇਆ ਪਾਸ।
ਚਹੋ ਜੇ ਲਿਹੋ ਮੰਗਵਾਈ,
ਮਹਾਰਾਜ ਜੇਕਰ ਤੁਹਾਡੀ ਆਗਿਆ ਹੋਵੇ ਤਾਂ ਉੱਥੇ ਜੋ ਪਾਸ ਕਾਗਜ਼ ਜਿਹਾ ਰੱਖਿਆ ਹੋਇਆ ਲਿਖ ਕੇ ਉਹ ਮੰਗਾ ਲਵੋ।
ਧੀਨ ਚੂਨ ਕੀ ਲਿੰਬ ਧਰੀ ਧਰ,
ਜਿੱਥੇ ਧਰਤੀ ਨੂੰ ਲਿੰਬ ਪੋਚ ਕੇ ਨਾ ਅਤੇ ਉੱਥੇ ਜੋ ਆਟੇ ਦੀ ਬਣਾ ਕੇ ਗਊ ਰੱਖੀ ਹੋਈ ਹੈ।
ਕਛੂ ਨਾ ਜਾਣਿਓ ਜਾਈ,
ਮਹਾਰਾਜ ਇਹ ਕਿਸੇ ਨੇ ਕੀ ਕੀਤਾ ਆ, ਕਿਸ ਕਾਰਨ ਕਰਕੇ ਇਵੇਂ ਦੀ ਬਣਾਵਟ ਉੱਥੇ ਬਣਾ ਕੇ ਰੱਖੀ ਹੈ ਕੁਝ ਜਾਣਿਆ ਨਹੀਂ ਜਾਂਦਾ।
ਸੁਣ ਪ੍ਰਭ ਦਾਸ ਪਠਿਓ ਪੁਰ ਪੌਰ ਹੈ,
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਆਪਣੇ ਸੇਵਕ ਨੂੰ ਜੋ ਅਨੰਦਪੁਰ ਸਾਹਿਬ ਨਗਰ ਤੋਂ ਬਾਹਰ ਦਰਵਾਜ਼ੇ ਕੋਲ ਭੇਜਿਆ।
ਜਾਏ ਤਬ ਹੈ ਲੈ ਆਵਾ,
ਅਤੇ ਸਤਿਗੁਰੂ ਸਾਹਿਬ ਜੀ ਦਾ ਭੇਜਿਆ ਹੋਇਆ ਸੇਵਕ ਉੱਥੋਂ ਆਟੇ ਦੀ ਬਣਾਈ ਹੋਈ ਗਊ ਦੇ ਨੇੜਿਓਂ ਜੋ ਖਤ ਲਿਖ ਕੇ ਰੱਖਿਆ ਹੋਇਆ ਲੈ ਕੇ ਆਇਆ।
ਕਾਗਜ਼ ਤਬ ਹੈ ਪੜਾਵਨ ਕੀਨਾ,
ਸਤਿਗੁਰੂ ਜੀ ਨੇ ਆਪਣੇ ਹਜ਼ੂਰ ਉਹ ਕਾਗਜ਼ ਪੜਾਇਆ ਹੈ।
ਜਬ ਲਿਖਿਓ ਸੁਨ ਪਾਵਾ,
ਲਿਖਿਆ ਹੋਇਆ ਪਹਾੜੀ ਰਾਜਿਆਂ ਵੱਲੋਂ ਸੁਣਿਆ ਸਤਿਗੁਰੂ ਜੀ ਨੇ।
ਆਨ ਗਊ ਕੀ ਸਹਿ ਨ ਸਕਹਿ ਪ੍ਰਭ,
ਇਹ ਵਿੱਚ ਕਿਹਾ ਹੈ ਕਿ ਗਊ ਦੀ ਆਣ ਦਿੰਦੇ ਹਾਂ, ਕਸਮ ਦਿੰਦੇ ਹਾਂ ਕਿ ਇੱਥੋਂ ਛੱਡ ਕੇ ਤੁਸੀਂ ਚਲੇ ਜਾਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਨਾ ਸਹਾਰਨ ਯੋਗ ਕਰਮ ਇਹਨਾਂ ਕੀਤਾ।
ਤਤ ਛਿਨ ਕੀਨਸ ਤਿਆਰੀ,
ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਆਰੀ ਕੀਤੀ ਹੈ।
ਕੂਚ ਕਰਨ ਕੋ ਵੱਜਿਓ ਦਮਾਮਾ,
ਅਤੇ ਅਨੰਦਪੁਰ ਸਾਹਿਬ ਛੱਡ ਕੇ ਜਾਣ ਵਾਸਤੇ ਅਨੰਦਪੁਰ ਵਿੱਚੋਂ ਕੂਚ ਕਰਨ ਲਈ ਰਵਾਨਾ ਹੋਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਣਜੀਤ ਨਗਾਰੇ 'ਤੇ ਚੋਟ ਲਗਵਾਈ ਹੈ।
ਸਭ ਕੇ ਸ਼ਰੁੱਤ ਧੁਨ ਡਾਰੀ,
ਸਭਨਾਂ ਦੇ ਕੰਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੂਚ ਕਰਨ ਦੀ ਆਵਾਜ਼ ਪਈ ਹੈ।
ਗਜ ਬਾਜਨ ਪਰ ਜ਼ੀਨ ਪਵਾਏ,
ਅਤੇ ਸੇਵਕ ਸਿੱਖਾਂ ਸਿੰਘਾਂ ਸੂਰਮਿਆਂ ਨੇ ਹਾਥੀ ਘੋੜਿਆਂ ਉੱਪਰ ਅੰਬਾਰੀਆਂ ਕਾਠੀਆਂ ਆਦਿਕ ਪਾ ਲਈਆਂ, ਸਜਾ ਲਏ ਹਨ।
ਕਰਿਓ ਤਿਆਰ ਸਰਬੰਸਾ,
ਇਹ ਸਾਰਾ ਸਾਜੋ ਸਮਾਨ ਹੀ ਤਿਆਰ ਕਰ ਕਰਵਾ ਲਿਆ ਹੈ ਸਤਿਗੁਰਾਂ ਨੇ।
ਉਦੈ ਸਿੰਘ ਅਰ ਆਦ ਦਇਆ ਸਿੰਘ,
ਭਾਈ ਉਦੈ ਸਿੰਘ ਜੀ ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਵੱਢਿਆ, ਇਹ ਵੀ, ਔਰ ਭਾਈ ਦਇਆ ਸਿੰਘ ਜੀ ਆਦਿਕ ਸਿੰਘ।
ਮਿਲੇ ਬ੍ਰਿੰਦ ਜਿਮ ਹੰਸਾ,
ਬਹੁਤੇ ਸਿੰਘ ਹਨ ਆਏ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ, ਜਿਵੇਂ ਕਿ ਮਾਨ ਸਰੋਵਰ ਦੇ ਨੇੜੇ ਹੰਸ ਸੋਭਦੇ ਹਨ। ਹੰਸਾ ਨਿਆਈ ਉਜਲ ਮਨ ਵਾਲੇ ਸਤਿਗੁਰੂ ਰੂਪੀ ਮਾਨ ਸਰੋਵਰ ਦੇ ਪਾਸ ਮਿਲੇ ਹਨ ਇਕੱਠੇ ਹੋ ਕੇ।
ਚਰਨ ਸਰੋਜਨ ਪਰ ਕਰ ਬੰਦਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿਖੇ ਨਮਸਕਾਰ ਕਰਕੇ ਹਾਜ਼ਰ ਹੋਏ ਹਨ ਹਜ਼ੂਰ।
ਹੱਥ ਬੰਦ ਕਰ ਭਾਖਾ,
ਦੋਵੇਂ ਹੱਥ ਜੋੜ ਕੇ ਭਾਈ ਉਦੈ ਸਿੰਘ, ਪਿਆਰੇ ਦਇਆ ਸਿੰਘ ਆਦਿਕ ਸਿੰਘਾਂ ਨੇ ਬੇਨਤੀ ਕੀਤੀ।
ਪ੍ਰਭ ਜੀ ਕਿਵੇਂ ਤਿਆਰੀ ਕਰਵਾਈ,
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਆਪ ਦੱਸੋ, ਤੁਸਾਂ ਅਨੰਦਪੁਰ ਸਾਹਿਬ ਛੱਡ ਕੇ ਜਾਣ ਦੀ ਤਿਆਰੀ ਕਿਵੇਂ ਕਰਵਾਈ ਹੈ।
ਕਹਾਂ ਚੱਲਣ ਅਭਿਲਾਖਾ,
ਸਤਿਗੁਰੂ ਜੀ ਕਿੱਥੇ ਜਾਣ ਦੀ ਇੱਛਾ ਹੈ ਆਪ ਦੱਸ ਦਿਓ।
ਕਾਚੀ ਮੱਤ ਕੇ ਕੁਮੱਤ ਪਹਾੜੀ,
ਮਹਾਰਾਜ ਜੀ ਖੋਟੀ ਮੱਤ ਵਾਲੇ ਕੱਚੀ ਮੱਤ ਵਾਲੇ ਜੋ ਇਹ ਪਹਾੜੀ ਰਾਜੇ ਹਨ,
ਤਿੰਨੋਂ ਪ੍ਰਪੰਚ ਪਸਾਰਾ,
ਮਹਾਰਾਜ ਜੀ ਇਹਨਾਂ ਨੇ ਤਾਂ ਛਲ ਹੀ ਪਸਾਰਿਆ ਫੈਲਾਇਆ ਹੋਇਆ ਹੈ।
ਅਪ ਜਸ ਜਗ ਮੈਂ ਲੱਜਿਤ ਖਿਜਿਆ,
ਅਤੇ ਇਹ ਤਾਂ ਖਿਜ ਖਿਜ ਕੇ ਨਾ ਆਪਣਾ ਆਪ ਜਸ ਹੀ ਕਰਾਉਂਦੇ ਹਨ, ਜਗਤ ਵਿੱਚ ਆਪਣੀ ਨਿੰਦਾ ਹੀ ਕਰਾਉਣ ਜੋਗੇ ਹਨ।
ਤੁਮਕੋ ਚਹਿਤ ਨਿਕਾਰਾ।
ਸਤਿਗੁਰੂ ਜੀ ਬੜੇ ਤਰ੍ਹਾਂ ਦੇ ਛਲ ਕਪਟ ਰਚ ਰਚ ਕੇ ਆਪ ਜੀ ਨੂੰ ਅਨੰਦਪੁਰ ਸਾਹਿਬ ਵਿੱਚੋਂ ਇਹ ਕੱਢਣਾ ਚਾਹੁੰਦੇ ਆ।
ਪਾਪ ਪੁੰਨ ਦੁੱਖ ਸੁੱਖ ਇਹੋ ਦੁੰਦ ਜੋ,
ਜਿਹੜੇ ਪਾਪ ਪੁੰਨ ਔਰ ਦੁੱਖ ਸੁੱਖ ਹਨ, ਦੁੰਦ ਝਗੜੇ ਫਸਾਦ ਪਾਉਣ ਵਾਲੇ।
ਹਰਖ ਸੋਗ ਨਹਿ ਦੋ,
ਤੇ ਇਹ ਜੋ ਹਰਣਾ ਪਾਪ ਪੁੰਨ ਦੁੱਖ ਸੁੱਖ ਹਰਖ ਸੋਗ ਆਦਿਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਪਹੁੰਦੇ ਨਹੀਂ ਹਨ।
ਗੁਰੂ ਪੁਰਖ ਕੋ ਤਿਹੇ ਥਲ ਬਾਸਾ।
ਸਤਿਗੁਰੂ ਸੱਚੇ ਪਾਤਸ਼ਾਹ ਜੀਓ, ਆਪ ਜੀ ਦਾ ਤਾਂ ਉਸ ਥਾਂ ਤੇ ਨਿਵਾਸ ਹੈ
ਜਹਾਂ ਨਾ ਪਹੁੰਚੈ ਕੋ,
ਜਿੱਥੇ ਪਾਪ ਪੁੰਨ ਦੀ ਪਹੁੰਚ ਨਹੀਂ ਹੈ, ਹਰਖ ਸੋਗ ਪੋ ਨਹੀਂ ਸਕਦੇ ਹਨ, ਸੁੱਖ ਦੁੱਖ ਦਾ ਵੀ ਕੋਈ ਕਿਸੇ ਪ੍ਰਕਾਰ ਦਾ ਪ੍ਰਭਾਵ ਨਹੀਂ ਹੈ, ਐਸੇ ਅਸਥਾਨ ਤੇ ਆਪ ਜੀ ਦਾ ਵਾਸਾ ਹੈ।
ਇਮ ਸ਼ਤਰੂ ਕੀ ਸਪਥ ਦਏ ਤੇ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੋ ਪਹਾੜੀ ਰਾਜਿਆਂ ਨੇ ਕਪਟ ਕਰਕੇ ਆਪਣੀ ਵੱਲੋਂ ਝੂਠੀ ਸਹੁੰ ਆਣ ਜੋ ਦਿੱਤੀ ਹੈ, ਜਿਹੜੇ ਕਿ ਗੁਰੂ ਘਰ ਦੇ ਵੈਰੀ ਬਣੇ ਹੋਏ ਹਨ,
ਉਚਿਤ ਨਾ ਕਿ ਤੂੰ ਜਾਣਾ,
ਉਹਨਾਂ ਵੱਲੋਂ ਕਸਮ ਦੇਣ ਤੇ ਸਤਿਗੁਰੂ ਜੀਓ ਅਨੰਦਪੁਰ ਸਾਹਿਬ ਛੱਡ ਕੇ ਕਿਧਰੇ ਜਾਣਾ ਯੋਗ ਨਹੀਂ ਹੈ ਆਪ ਜੀ ਵਾਸਤੇ।
ਦੋਖੀ ਤੁਮਰੇ ਪਾਪ ਮਤੀ ਨਿਤ।
ਮਹਾਰਾਜ ਜੀ ਇਹ ਜਿਹੜੇ ਪਹਾੜੀ ਰਾਜੇ ਆ ਨਾ, ਆਪ ਜੀ ਦੇ ਦੋਖੀ ਹਨ, ਸਦਾ ਹੀ ਤੁਹਾਡੇ ਨਾਲ ਵੈਰ ਕਰਨ ਵਾਲੇ ਨੇ, ਪਾਪ ਮਤ ਵਾਲੇ।
ਪੈਹੈ ਫਲ ਹੋਏ ਹਨ,
ਸੋ ਇਹਨਾਂ ਦੀ ਹਾਨੀ ਹੋਵੇਗੀ, ਇਹਨਾਂ ਦਾ ਨਾਸ ਹੋਵੇਗਾ, ਆਪਣੇ ਜੋ ਚਿੱਤ ਵਿੱਚ ਆਪ ਜੀ ਦੇ ਨਾਲ ਵੈਰ ਕਰਨ ਦਾ, ਧਰੋਹ ਕਰਨ ਦਾ ਇਹਨਾਂ ਨੂੰ ਫਲ ਭੁਗਤਣਾ ਪਏਗਾ।
ਸਪਥ ਦੋਸ਼ ਤੁਮ ਲੱਗੈ ਨਾ ਕੋ।
ਮਹਾਰਾਜ ਜੀ ਤੁਹਾਨੂੰ ਇਹਨਾਂ ਦੀਆਂ ਖਾਧੀਆਂ ਹੋਈਆਂ ਝੂਠੀਆਂ ਸੋਹਾਂ ਕਸਮਾਂ ਦਾ ਕੋਈ ਵੀ ਦੋਸ਼ ਨਹੀਂ ਲੱਗਣ ਵਾਲਾ।
ਨਹਿ ਤਜੀਅਹ ਪੁਰ ਧਾਮਾ।
ਇਸ ਪ੍ਰਕਾਰ ਜੋ ਸੂਰਮੇ ਸਿਆਣੇ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਇਹਨਾਂ ਦੀਆਂ ਕਸਮਾਂ 'ਤੇ ਇਤਬਾਰ ਕਰਕੇ, ਭਾਵੇਂ ਇਹਨਾਂ ਨੇ ਗਊ ਦੀ ਆਣ ਦਿੱਤੀ ਹੈ, ਭਰੋਸਾ ਕਰਕੇ ਅਨੰਦਪੁਰ ਸਾਹਿਬ ਆਪਣੇ ਘਰ ਛੱਡ ਕੇ ਨਹੀਂ ਜਾਣੇ ਚਾਹੀਦੇ ਸਾਨੂੰ।
ਪਿੱਛੇ ਪ੍ਰਬਲ ਹੋਏ ਰਿਪ ਪਰ ਹੈ।
ਅਤੇ ਜਦੋਂ ਇੱਥੋਂ ਛੱਡ ਕੇ ਅਸੀਂ ਚਲੇ ਜਾਵਾਂਗੇ ਤਾਂ ਫਿਰ ਇਹ ਜੋ ਵੈਰੀ ਪਹਾੜੀ ਰਾਜੇ ਹਨ ਨਾ, ਆਪਣੀਆਂ ਫੌਜਾਂ ਸਮੇਤ ਬੜੇ ਹੀ ਬਲ ਵਾਲੇ ਹੋ ਕਰਕੇ ਸਾਡੇ ਉੱਪਰ ਹਮਲਾ ਕਰਨਗੇ।
ਲੱਖ ਹੋ ਸੰਗਰ ਕੰਮ,
ਅਤੇ ਲੱਖਾਂ ਦੀ ਗਿਣਤੀ ਵਿੱਚ ਇਹ ਜੰਗ ਦੇ ਕੰਮ ਹੀ ਫਿਰ ਆਉਣਗੇ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ।
ਸੁਨ ਕਲਗੀਧਰ ਸਭ ਸਨ ਭਾਖਿਓ।
ਇਸ ਪ੍ਰਕਾਰ ਜਦੋਂ ਸਿਆਣੇ ਸਿੰਘਾਂ ਤੋਂ ਸਤਿਗੁਰੂ ਜੀ ਨੇ ਸੁਣਿਆ ਹੈ ਤਾਂ ਸਭ ਤਾਂ ਹੀ ਸਤਿਗੁਰੂ ਜੀ ਬਚਨ ਫਰਮਾਉਂਦੇ ਹਨ।
ਕਹੋ ਯਥਾਰਥ ਬਾਤੀ।
ਸਿੰਘੋ ਜੋ ਤੁਸੀਂ ਬਚਨ ਕਰਦੇ ਹੋ, ਭਾਵੇਂ ਕਿ ਇਹ ਬਚਨ ਸੱਚੇ ਹਨ ਤੁਹਾਡੇ,
ਤਉ ਵਿਚਾਰੋ ਲੱਖੋ ਸ਼ਤਰੂ।
ਤਾਂ ਵੀ ਚਿੱਤ ਵਿੱਚ ਵਿਚਾਰ ਕਰ ਲਓ ਕਿ ਇਹ ਜਿਹੜੇ ਗੁਰੂ ਘਰ ਦੇ ਵੈਰੀ ਬਣੇ ਹੋਏ ਹਨ, ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣ,
ਹਾਰ ਪਰੇ ਸਭ ਭਾਂਤੀ,
ਸਭ ਤਰ੍ਹਾਂ ਕਰਕੇ ਹਾਰ ਚੁੱਕੇ ਹਨ।
ਤਜੈ ਸ਼ਸਤਰ ਖਗ ਤੋਪ ਤੁਪਕ ਸਰ।
ਸੋ ਇਹ ਤਾਂ ਜੋ ਹਨ ਜਿਸ ਤਰ੍ਹਾਂ ਦੇ,
ਤਜੈ ਸ਼ਸਤਰ ਖਗ ਤੋਪ ਤੁਪਕ ਸਰ,
ਤੇ ਇਹ ਤੀਰ ਵੀ ਛੱਡ ਰਹੇ ਆ, ਤੀਰ ਤਿਆਗ ਰਹੇ ਹਨ, ਖਗ ਤਲਵਾਰਾਂ ਧਾਰਨ ਕਰਨੀਆਂ ਇਹਨਾਂ ਨੇ ਜਾਣੋ ਕਿ ਛੱਡ ਦਿੱਤੀਆਂ, ਸ਼ਸਤਰ ਛੱਡ ਦਿੱਤੇ ਹਨ, ਬੰਦੂਕਾਂ ਛੱਡ ਦਿੱਤੀਆਂ ਨੇ, ਜੰਗ ਕਰਨ ਤੋਂ ਹਟ ਗਏ ਹਨ ਇਹ।
ਭਏ ਦੀਨ ਕਿ ਗਿਆਏ,
ਭਾਵੇਂ ਤਿਆਗ ਦਿੱਤੀਆਂ ਨੇ, ਸੋ ਸ਼ਸਤਰ ਚਲਾਉਣੇ ਛੱਡ ਕਰਕੇ ਅਤੇ ਫਿਰ ਇਹ ਕਿ ਗਿਆ ਕੇ ਇਹ ਤਰਲੇ ਹਾੜੇ ਕੱਢ ਰਹੇ ਹਨ ਨਿਮਾਣੇ ਬਣ ਕੇ ਹੁਣ ਸਾਡੇ ਅੱਗੇ।
ਅਪਰ ਉਪਾਏ ਬਣਿਓ ਨਹਿ ਕੋ।
ਇਹਨਾਂ ਤੋਂ ਸਾਨੂੰ ਜਿੱਤਣ ਦਾ, ਅਨੰਦਪੁਰ ਵਿੱਚੋਂ ਇਸ ਇਲਾਕੇ ਅੰਦਰੋਂ ਬਾਹਰ ਕੱਢਣ ਦਾ ਹੋਰ ਕੋਈ ਯਤਨ ਨਹੀਂ ਕਾਰਗਰ ਹੋ ਸਕਿਆ।
ਬਲ ਕੋ ਤਜ ਸਮਦਾਏ।
ਇਹਨਾਂ ਸਭਨਾਂ ਨੇ ਆਪਣਾ ਸਾਰਾ ਬਲ ਹਾਰ ਦਿੱਤਾ ਹੈ ਪਹਾੜੀ ਰਾਜਿਆਂ।
ਹੋਏ ਰੰਕ ਸਮਦਈ ਸਪਥ ਗੋ।
ਤੇ ਇਹਨਾਂ ਨੇ ਕੰਗਾਲਾਂ ਵਾਂਗ ਹੋ ਕਰਕੇ ਨਿਮਾਣੇ ਨਿਰਬਲ ਕਮਜ਼ੋਰ ਬਣ ਕੇ ਸਾਨੂੰ ਗਊ ਦੀ ਕਸਮ ਦਿੱਤੀ ਹੈ ਕਿ ਅਨੰਦਪੁਰ ਵਿੱਚੋਂ ਛੱਡ ਕੇ ਚਲੇ ਜਾਓ ਤੁਸੀਂ।
ਹੈਫ ਜੋ ਰਾਜ ਸਮਾਜਾ।
ਇਹਨਾਂ ਦਾ ਜਿੰਨਾ ਕੁ ਰਾਜ ਸਮਾਜ ਹੈ, ਸਾਜੋ ਸਮਾਨ ਹੈ, ਫੌਜਾਂ ਰੱਖੀਆਂ ਹੋਈਆਂ, ਰਾਜ ਭਾਗ ਦਾ ਜੋ ਹਕੂਮਤ ਦਾ ਸੁੱਖ ਹੈ ਇਹਨਾਂ ਦੇ ਪਾਸ, ਇਸ 'ਤੇ ਅਫਸੋਸ ਹੈ।
ਮਮ ਜੈਸੇ ਛਤਰੀ ਨਾ ਮਨ ਹੈ,
ਸਾਡੇ ਜਿਹੇ ਸ਼ਸਤਰਧਾਰੀ ਸੂਰਬੀਰ ਇਹਨਾਂ ਵੱਲੋਂ ਆਪਣੇ ਧਰਮ ਦੀ ਦਿੱਤੀ ਹੋਈ ਆਣ ਜੇਕਰ ਨਾ ਮੰਨਣਗੇ
ਤਾਂ ਭੀ ਨੀਕ ਨਾ ਕਾਜਾ
ਵੀ ਚੰਗਾ ਕੰਮ ਨਹੀਂ ਹੋਵੇਗਾ।
ਬਲ ਤੇ ਚਾਹਿਓ ਅਨੰਦਪੁਰ ਲੈਬੇ,
ਕਈ ਵਾਰ ਇਹਨਾਂ ਨੇ ਆਪਣਾ ਬਲ ਹੰਕਾਰ ਦਿਖਾ ਕੇ ਜ਼ੋਰ ਲਗਾ ਕੇ ਅਨੰਦਪੁਰ ਸਾਹਿਬ ਨਗਰ ਸਾਥੋਂ ਛਡਾਉਣਾ ਚਾਹਿਆ।
ਚੱਲਿਓ ਨਾ ਬਸ ਕਿਸ ਭਾਂਤੀ,
ਇਸੇ ਤਰ੍ਹਾਂ ਵੀ ਇਹਨਾਂ ਦਾ ਆਪਣੀ ਸ਼ਕਤੀ ਫੌਜ ਦੁਆਰਾ ਕੋਈ ਸਾਨੂੰ ਅਨੰਦਪੁਰ ਵਿੱਚੋਂ ਬਾਹਰ ਕੱਢਣ ਦਾ ਬਸ ਨਹੀਂ ਚੱਲ ਸਕਿਆ।
ਅਬ ਨਿਰਬਲਤਾ ਧਰ ਅਭਿਲਾਖੇ,
ਹੁਣ ਇਹਨਾਂ ਨੇ ਨਿਰਬਲਤਾ ਧਾਰਨ ਕਰ ਲਈ ਆ, ਕਮਜ਼ੋਰ ਹੋ ਗਏ ਆ ਔਰ ਨਿਮਾਣੇ ਨਿਤਾਣੇ ਬਣ ਕੇ ਇੱਛਾ ਕੀਤੀ ਆ ਅਨੰਦਪੁਰ ਛਡਾਉਣ ਦੀ ਗਊ ਦੀ ਆਣ ਦੇ ਕੇ।
ਸਭ ਸੈਲਪ ਬਲ ਸ਼ਾਂਤੀ,
ਸਭ ਸੈਲਪਤੀ ਹਨ ਨਾ ਜਿੰਨੇ ਪਰਬਤੀ ਰਾਜੇ ਹਨ, ਇਹਨਾਂ ਦਾ ਬਲ ਜਾਣੋ ਕਿ ਨਾਸ ਹੋ ਗਿਆ।
ਜੇ ਹਮ ਧੇਨ ਸਫਤ ਨਹਿ ਮਾਨੈ,
ਜੇਕਰ ਧੇਨ ਦੀ ਇਹਨਾਂ ਵੱਲੋਂ ਇਹਨਾਂ ਦੀ ਪੂਜਨੀਕ ਗਊ ਦੀ ਆਣ ਸਫਤ ਸਪਥ ਜਿਹੜੀ ਸਹੁੰ ਹੈ ਨਾ ਮੰਨਾਂਗੇ,
ਆਣ ਕੌਣ ਤਬ ਮਾਨੇ,
ਇਹਨਾਂ ਵੱਲੋਂ ਇਹਨਾਂ ਦੇ ਧਰਮ ਦੀ ਆਣ ਫਿਰ ਕੌਣ ਮੰਨੇਗਾ।
ਦਇਆ ਸਿੰਘ ਚਿੱਤ ਸਮਝ ਵਿਚਾਰ ਹੋ,
ਇਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਖਦੇ ਹਨ ਕਿ ਪਿਆਰੇ ਦਇਆ ਸਿੰਘ ਜੀ, ਆਪਣੇ ਚਿੱਤ ਵਿੱਚ ਇਸ ਗੱਲ ਦੀ ਵਿਚਾਰ ਕਰਕੇ ਸਮਝਣਾ ਕਰੋ।
ਰਿਪ ਜੀਵਤ ਹੱਥ ਜਾਣੇ,
ਜਾਣ ਲਓ ਕਿ ਵੈਰੀ ਜੋ ਹਨ ਜਿਉਂਦੇ ਹੀ ਮਰ ਗਏ ਹਨ, ਜੇਕਰ ਧਰਮ ਹੀ ਹਾਰ ਗਏ ਹਨ, ਝੂਠੀਆਂ ਸੌਹਾਂ ਦੇਣ ਲੱਗ ਪਏ ਨੇ।
ਰਾਜਨ ਕੋ ਜੀਵਨ ਅਬ ਧ੍ਰਿਗ ਹੈ,
ਇਹਨਾਂ ਦਾ ਜੇ ਜੀਵਣਾ ਵੀ ਹੈ ਨਾ, ਜੇ ਜਿਉਂਦੇ ਵੀ ਹਨ ਤਾਂ ਜਿਉਣ ਤੇ ਤ੍ਰਿਗਾਕਾਰ ਲਾਹੰਤ ਹੀ ਹੈ।
ਸ਼ਸਤਰ ਗਹਿਣ ਧ੍ਰਿਗ ਹੋਈ,
ਇਹਨਾਂ ਪਹਾੜੀ ਰਾਜਿਆਂ ਦੇ ਆਪਣੇ ਹੱਥਾਂ ਵਿੱਚ ਸ਼ਸਤਰ ਪਕੜਨ 'ਤੇ ਵੀ ਸਾਨੂੰ ਅਫਸੋਸ ਹੈ, ਤ੍ਰਿਗਾਕਾਰ ਲਾਹੰਤਾਂ ਹਨ।
ਹਮਰੋ ਤੋ ਆਨੰਦਪੁਰ ਘਰ ਹੈ,
ਜੋ ਇਹ ਅਨੰਦਪੁਰ ਸਾਹਿਬ ਨਗਰ ਹੈ ਜਿਸ 'ਤੇ ਜਿਸ ਬਾਰੇ ਸਿੰਘੋ ਤੁਸੀਂ ਕਹਿੰਦੇ ਹੋ ਕਿ ਇਹ ਛੱਡ ਕੇ ਨਹੀਂ ਜਾਣਾ, ਇਹ ਤਾਂ ਆਪਣਾ ਹੀ ਘਰ ਹੈ ਸਾਡਾ।
ਇਸ ਮਹਿ ਅਪਰ ਨਾ ਕੋਈ,
ਇਸ ਵਿੱਚ ਹੋਰ ਕੋਈ ਨਹੀਂ ਵੱਸ ਸਕਦਾ, ਇਸ ਵਿੱਚ ਸਾਡਾ ਜਿਸ ਵਿੱਚ ਵਾਸਾ ਹੋਇਆ ਹੈ।
ਚਿੰਤਾ ਕਰੋ ਨਾ ਧਰਮ ਧਰੋ ਨਿਜ,
ਸੋ ਇਸ ਗੱਲ ਦੀ ਚਿੰਤਾ ਨਾ ਕਰੋ, ਆਪਣੇ ਧਰਮ ਵਿੱਚ ਤੁਸੀਂ ਪਰਪੱਕ ਰਹੋ, ਅਨੰਦਪੁਰ ਸਾਹਿਬ ਸਾਡੇ ਪਾਸ ਹੀ ਰਹੇਗਾ।
ਸਭ ਕਿਛ ਤੁਮਰੇ ਹੱਥਾ,
ਜਾਣ ਲਓ ਖਾਲਸਾ ਜੀ, ਸਭ ਕੁਝ ਤੁਹਾਡੇ ਹੱਥ ਵਿੱਚ ਹੀ ਹੈ, ਅਧੀਨ ਹੈ।
ਜਗ ਮਹਿ ਅਪਜਸ ਰਾਜਨ ਕੇਰਾ,
ਤੇ ਜਿਹੜੇ ਆਪਣੇ ਪੂਜਨੀਕ ਗਊ ਦੀ ਆਣ ਦੇ ਕੇ ਸਾਥੋਂ ਅਨੰਦਪੁਰ ਸਾਹਿਬ ਛਡਾਉਣਾ ਚਾਹੁੰਦੇ ਹਨ ਪਹਾੜੀ ਰਾਜੇ, ਇਹਨਾਂ ਦਾ ਜਗਤ ਵਿੱਚ ਆਪ ਜਸ ਹੀ ਹੋਵੇਗਾ, ਨਿੰਦਾ ਹੋਏਗੀ।
ਮਰੇ ਨਰਕ ਦੁੱਖ ਸਾਥਾ,
ਇਹੋ ਜਿਹੇ ਆਪ ਜਸ ਕਰਾਉਣ ਵਾਲੇ ਧਰਮ ਤੋਂ ਹੀਣੇ ਜਦੋਂ ਮਰਦੇ ਹਨ ਤਾਂ ਉਹਨਾਂ ਨੂੰ ਨਰਕਾਂ ਵਿੱਚ ਪੈ ਕੇ ਦੁਖੀ ਹੋਣਾ ਪੈਂਦਾ ਹੈ।
ਕਹਿ ਇਤਿਆਦਿਕ ਬਹੁ ਸਮਝਾਏ,
ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣਾ ਕੇ ਸਿੰਘਾਂ ਨੂੰ ਸਮਝਾਇਆ ਹੈ।
ਬਹੁਰ ਨਾ ਸਿੰਘਨ ਭਾਖਾ,
ਤੇ ਜਦੋਂ ਸਿੰਘਾਂ ਨੇ ਕਿ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ, ਇਹਨਾਂ ਨੇ ਭਾਵੇਂ ਝੂਠੀਆਂ ਸੁਗੰਧਾਂ ਖਾਧੀਆਂ ਹਨ ਸਪਥਾਂ, ਇਹਨਾਂ 'ਤੇ ਮਹਾਰਾਜ ਯਕੀਨ ਨਾ ਕਰੋ, ਅਨੰਦਪੁਰ ਸਾਹਿਬ ਛੱਡ ਕੇ ਨਾ ਜਾਈਏ, ਇਵੇਂ ਜਦੋਂ ਬੇਨਤੀ ਕੀਤੀ ਸੀ ਫਿਰ ਦੁਬਾਰਾ ਬੇਨਤੀ ਨਾ ਕੀਤੀ ਸਿੰਘਾਂ ਨੇ ਸਤਿਗੁਰੂ ਜੀ ਦੇ ਬਚਨ ਸੁਣ ਕੇ।
ਕਾਰਣ ਕਰਨ ਸਰਬ ਮਹਿ ਸਮਰਥ,
ਇਸ ਪ੍ਰਕਾਰ ਜਾਣਿਆ, ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਸਭ ਤਰ੍ਹਾਂ ਕਰਕੇ ਕਾਰਨ ਕਰਨ ਸਭ ਕਾਰਨਾਂ ਦੇ, ਸੋ ਕਰਨ ਦੇ ਕਾਰਜਾਂ ਦੇ ਕਰਨ ਦੇ ਸਮਰੱਥ ਕਾਰਨ ਰੂਪ ਹੋ।
ਕਰੋ ਜਥਾ ਅਭਿਲਾਖਾ,
ਜਿਸ ਤਰ੍ਹਾਂ ਆਪ ਜੀ ਦੀ ਇੱਛਾ ਹੋਵੇ ਤਿਵੇਂ ਤੁਸੀਂ ਕਰੋ।
ਸਕਲ ਸਮਾਜ ਸਾਥ ਲੇ ਸਤਿਗੁਰ,
ਇਸ ਪ੍ਰਕਾਰ ਬੇਨਤੀਆਂ ਸਿੰਘਾਂ ਨੇ ਕੀਤੀਆਂ, ਸਤਿਗੁਰੂ ਜੀ ਦਾ ਬਚਨ ਮੰਨਿਆ, ਸਾਰਾ ਹੀ ਸਾਜੋ ਸਮਾਨ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਸਤਿਗੁਰਾਂ ਦੇ ਨਾਲ ਚੱਲਣ ਵਾਸਤੇ ਤਿਆਰ ਕਰ ਲਿਆ।
ਸੈਨਾ ਸਿੰਘਨ ਕੇਰੀ,
ਸਿੰਘਾਂ ਦੀ ਫੌਜ ਵੀ ਤਿਆਰ ਹੋ ਗਈ।
ਭਏ ਤਿਆਰ ਆਨੰਦਪੁਰ ਛੋੜਨ,
ਸ੍ਰੀ ਅਨੰਦਪੁਰ ਸਾਹਿਬ ਨਗਰ ਛੱਡਣ ਵਾਸਤੇ ਸਤਿਗੁਰੂ ਜੀ ਦੇ ਨਾਲ ਜਾਣ ਲਈ ਤਿਆਰ ਹੋ ਗਏ ਹਨ ਸਿੰਘ ਸਭ।
ਹੈ ਅਰੂਢ ਤਿਸ ਬੇਰੀ,
ਇਸ ਵੇਲੇ ਘੋੜਿਆਂ ਤੇ ਸਵਾਰ ਹੋ ਗਏ ਤਿਆਰੀ ਕਰਕੇ।
ਨਿਕਸ ਚੱਲੇ ਜਬ ਬਜਿਓ ਦਮਾਮਾ,
ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਕਲ ਕੇ ਚੱਲੇ ਹਨ ਅਨੰਦਪੁਰ ਸਾਹਿਬ ਛੱਡ ਕੇ ਰਣਜੀਤ ਨਗਾਰੇ ਤੇ ਸਤਿਗੁਰਾਂ ਨੇ ਨਗਾਰਚੀ ਨੂੰ ਆਖ ਕੇ ਚੋਟ ਲਗਵਾਈ ਹੈ।
ਆਗੇ ਭਏ ਗੁਸਾਈ
ਮਾਲਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਹੀਰ ਤੋਂ ਫੌਜਾਂ ਤੋਂ ਅੱਗੇ ਤੁਰੇ ਹਨ।
ਅਪਰ ਕਿਸੂ ਕੇ ਨਹਿ ਮਨ ਭਾਵੈ
ਤੇ ਹੋਰ ਕਿਸੇ ਦੇ ਮਨ ਨੂੰ ਅਨੰਦਪੁਰ ਸਾਹਿਬ ਛੱਡ ਕੇ ਜਾਣਾ ਜਿਹਨੂੰ ਜੋ ਕਿ ਅਨੰਦਪੁਰੀ ਦਾ ਖਿਤਾਬ ਮਹਾਰਾਜ ਨੇ ਬਖਸ਼ਿਆ ਆਨੰਦਾਂ ਦੀ ਪੁਰੀ ਹੈ ਆਨੰਦ ਦਾ ਹੀ ਨਗਰ ਹੈ ਛੱਡ ਕੇ ਜਾਣਾ ਨਹੀਂ ਚੰਗਾ ਲੱਗਦਾ ਕਿਸੇ ਨੂੰ ਵੀ।
ਘਰ ਤਿਆਗਨ ਸਮਦਾਈ
ਸਭਨਾਂ ਨੂੰ ਆਪਣੇ ਘਰ ਛੱਡ ਕੇ ਜਾਣ ਦੀ ਕੋਈ ਇੱਛਾ ਨਹੀਂ ਹੈ।
ਇਤਨੇ ਲੜੇ ਮਰੇ ਸੰਗ ਸ਼ਸਤਰਨ
ਇਸ ਤਰ੍ਹਾਂ ਖਿਆਲ ਕੀਤਾ ਆ ਆਪਸ ਵਿੱਚ ਸਿੱਖ ਸੰਗਤਾਂ ਵਿਚਾਰ ਕਰਦੀਆਂ ਕਿ ਸ਼ਸਤਰ ਚਲਾ ਚਲਾ ਕੇ ਜੰਗ ਯੁੱਧ ਕਰਕੇ ਸਿੰਘਾਂ ਸਮੇਤ ਹੋ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੜ੍ਹ ਕੇ ਆਉਣ ਵਾਲੀਆਂ ਪਹਾੜੀ ਫੌਜਾਂ ਦਾ ਨਾਸ਼ ਕੀਤਾ ਔਰ ਆਪਣੇ ਵੀ ਸਿੰਘ ਸੂਰਮਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।
ਬਲ ਕਰ ਪੁਰਕੋ ਰਾਖਾ
ਤੇ ਆਪਣਾ ਨਗਰ ਜੋ ਹੈ ਬਹੁਤ ਬਲ ਕਰਕੇ ਅਨੰਦਪੁਰ ਸਾਹਿਬ ਬਚਾ ਕਰਕੇ ਮਹਿਫੂਜ ਸੁਰੱਖਿਅਤ ਰੱਖਿਆ ਹੈ।
ਅਬ ਸੁਖੇ ਨਹੀਂ ਤਜ ਕਰ ਗਮਨੇ
ਇਸ ਤਰ੍ਹਾਂ ਸਿੱਖ ਸੰਗਤਾਂ ਹੈਰਾਨ ਹੁੰਦੀ ਹੈ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਸ ਅਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਦੀਆਂ ਚੜ੍ਹ ਕੇ ਫੌਜਾਂ ਆਉਣ 'ਤੇ ਵੀ ਨਹੀਂ ਸੀ ਤਿਆਗਿਆ ਜੰਗ ਯੁੱਧ ਕਰਦਿਆਂ ਹੋਇਆ ਵੀ ਨਹੀਂ ਸੀ ਛੱਡਿਆ ਉਹ ਅਨੰਦਪੁਰ ਸਾਹਿਬ ਸੌਖਾ ਹੀ ਮਹਾਰਾਜ ਸੱਚੇ ਪਾਤਸ਼ਾਹ ਛੱਡ ਕੇ ਇੱਥੋਂ ਤੁਰਨ ਲੱਗੇ ਹਨ।
ਕਹਾਂ ਗੁਰੂ ਅਭਿਲਾਖਾ
ਸਤਿਗੁਰਾਂ ਦੀ ਕਿਸ ਤਰ੍ਹਾਂ ਦੀ ਇਹ ਇੱਛਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਉਹਨਾਂ ਦੀ ਆਣ ਜੋ ਹੈ ਗਊ ਦੀ ਆਣ ਜੋ ਪਹਾੜੀ ਰਾਜਿਆਂ ਨੇ ਹਿੰਦੂਆਂ ਨੇ ਆਪਣੀ ਦਿੱਤੀ ਹੈ ਵਾਸਤਾ ਪਾਇਆ ਹੈ ਕਿ ਤੁਹਾਨੂੰ ਸਾਡੀ ਗਊ ਮਾਤਾ ਦਾ ਵਾਸਤਾ ਆ ਤੁਸੀਂ ਅਨੰਦਪੁਰ ਛੱਡ ਕੇ ਚਲੇ ਜਾਓ ਇੱਕ ਵਾਰ ਇੱਥੋਂ ਛੱਡ ਕੇ ਚਲੇ ਜਾਓ ਸਾਡੀ ਵੀ ਕੋਈ ਲੱਜਾ ਰਹਿ ਜਾਵੇ ਫਿਰ ਕੁਝ ਸਮਾਂ ਪਾ ਕੇ ਆਣ ਕੇ ਵੱਸ ਜਾਇਓ ਇਸ ਪ੍ਰਕਾਰ ਦਾ ਵਾਸਤਾ ਪਾਇਆ ਕਪਟ ਕਰਕੇ ਪਰ ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਉਹਨਾਂ ਦਾ ਪਾਜ ਉਘਾੜਨ ਵਾਸਤੇ ਇੱਕ ਵਾਰ ਦਰਸਾਉਣਾ ਸੀ ਕਿ ਇਹਨਾਂ ਨੇ ਝੂਠੀਆਂ ਸਹਾਂ ਖਾਧੀਆਂ ਹਨ ਔਰ ਕੋਈ ਇਹ ਨਾ ਕਿਤੇ ਕਹਿ ਸਕੇ ਕਿ ਗੁਰੂ ਮਹਾਰਾਜ ਸਾਹਿਬ ਨੂੰ ਜੇਕਰ ਧਰਮ ਦਾ ਵਾਸਤਾ ਉਹਨਾਂ ਨੇ ਆਪਣੀ ਗਊ ਮਾਂ ਦਾ ਪਾਇਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਸਤਾ ਕਿਉਂ ਨਾ ਮੰਨਿਆ ਇਵੇਂ ਨਾ ਕੋਈ ਕਹਿ ਸਕੇ ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਵੱਲੋਂ ਗਊ ਦੀ ਆਣ ਨੂੰ ਮੰਨ ਕੇ ਅਨੰਦਪੁਰ ਸਾਹਿਬ ਛੱਡਣ ਦਾ ਤਿਆਰਾ ਕੀਤਾ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਛੱਡ ਕਰਕੇ ਜਾਂਦੇ ਹਨ। ਇਹ ਜੋ ਅਗਲੇ ਦੀਵਾਨਾਂ ਵਿੱਚ ਪ੍ਰਸੰਗਾਂ ਦੀ ਵਿਚਾਰ ਸਰਵਣ ਕਰਨੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗਰੀਬ ਨਿਵਾਜ਼ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਤ ਬਖਸ਼ਣ ਜੀ।
ਇਤਨੇ ਲੜੇ ਮਰੇ ਸੰਗ ਸ਼ਸਤਰਨ ਬਲ ਕਰ ਪੁਰ ਕੋ ਰਾਖਾ ਅਬ ਸੁਖੇ ਨਹੀਂ ਤਜ ਕਰ ਗਮਨੇ ਕਹਾਂ ਗੁਰੂ ਅਭਿਲਾਖਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।